ਸਤਨਾਮ ਸ਼੍ਰੀ ਵਾਹਿਗੁਰੂ ਜੀ, ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਦਗੁਰੋ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਯੋਗ ਦਇਆਲ, ਦੀਨਾਨਾਥ ਮਯਾ ਕਰੋ। ਸਰੀਰ ਸਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਮਸਕੰ ਭਗਨੰਤ ਸੈਲੰ, ਕਰਦਮੰ ਤ੍ਰੰਤ ਪਪੀਲ ਕਹਿ। ਸਾਗਰੰ ਲੰਘੰਤ ਪਿੰਗੰ, ਤਮ ਪ੍ਰਗਾਸ ਅੰਧ ਕਹਿ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਰ ਹਰ ਨਾਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਅੰਤਰਜਾਮੀ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਕੁਦਰਤ ਦੇ ਕਾਦਰ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤਾ ਹੈ। ਵਡਭਾਗੀ ਪ੍ਰਾਣੀਆਂ ਨੇ ਸਤਿਗੁਰੂ ਜੀ ਦੇ ਸੰਗਤ ਦੇ ਦਰਸ਼ਨ ਦੀਦਾਰ ਕਰਕੇ ਗੁਰਬਾਣੀ ਕੀਰਤਨ ਪਾਠ ਰੂਪ ਵਿੱਚ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਮੁੱਖ ਵਾਕ ਬਚਨਾਂ ਦੀ ਕਥਾ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਪਾਵਨ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹ ਪ੍ਰਾਪਤ ਕਰੀਏ। ਸੂਹੀ ਰਾਗਣੀ ਹੈ ਮੇਘ ਰਾਗ ਦੀ ਇੱਕ ਰਾਗਣੀ। ਇਸ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਅਤੇ ਨਿਮਰਤਾ ਦੀ ਅਹੁਦੀ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹੀ ਹਰੀ ਦਾ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ। ਇਸ ਰਾਗਣੀ ਦੇ ਤੀਜੇ ਘਰ ਸੁਰ ਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਆਗਿਆ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਪਰਮਾਤਮਾ ਜਿਸ ਦੇ ਨਾਮ ਅਨੇਕਾਂ ਹਨ ਪਰ ਹੈ ਇੱਕ ਹੀ, ਜਿਸ ਵਰਗਾ ਦੂਜਾ ਕੋਈ ਨਹੀਂ। ਓਅੰਕਾਰ ਸਾਰੀ ਕੁਦਰਤ ਦਾ ਰਚੇਤਾ, ਸਾਰਿਆਂ ਦਾ ਪ੍ਰਕਾਸ਼ਕ, ਸਾਰੀ ਕੁਦਰਤ ਨੂੰ ਆਪਣੇ 'ਚ ਵਾਸਾ ਦੇਣ ਵਾਲਾ ਅਤੇ ਆਪ ਸਾਰੀ ਕੁਦਰਤ ਵਿੱਚ ਵਸਿਆ ਹੋਇਆ ਸਤ ਚੇਤਨ ਆਨੰਦ ਸਰੂਪ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਮਿਲਦਾ ਹੈ, ਪ੍ਰਾਪਤ ਹੁੰਦਾ ਹੈ, ਉਸ ਦਾ ਗਿਆਨ ਹੁੰਦਾ ਹੈ। ਹਜ਼ੂਰ ਨੇ ਇਸ ਸ਼ਬਦ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਲੈਣ ਦਾ ਉਪਦੇਸ਼ ਦਿੱਤਾ ਹੈ, ਸ਼ਰਨ ਵਿੱਚ ਪੈ ਕੇ ਵਾਹਿਗੁਰੂ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਕਿ ਆਪਣੇ ਆਪ 'ਤੇ ਟੇਕ ਰੱਖਣੀ ਸ਼ੁਭ ਕਰਮ ਕਰਕੇ ਵੀ ਅਹੰਕਾਰ ਹੈ, ਇਸ ਕਰਕੇ ਕਰਤਾਰ ਦੀ ਸ਼ਰਨ 'ਚ ਪੈ ਕੇ ਰਹਿਣਾ ਅਤੇ ਮੁੱਖ ਤੋਂ ਉਸ ਦਾ ਨਾਮ ਜਪਣਾ, ਸਿਮਰਨ ਕਰਨਾ, ਮਨ ਕਰਕੇ ਬੇਨਤੀਆਂ ਕਰਨੀਆਂ ਵਾਹਿਗੁਰੂ ਜੀ ਦੇ ਚਰਨਾਂ 'ਚ, ਇਹ ਸੰਸਾਰ ਸਮੁੰਦਰ ਤੋਂ ਤਰਨ ਦਾ ਸੁਖੈਨ ਰਸਤਾ ਸਤਿਗੁਰੂ ਜੀ ਨੇ ਦਰਸਾਇਆ ਹੈ। ਹਜ਼ੂਰ ਕਹਿੰਦੇ ਨੇ ਮਿਥਨ ਮੋਹ ਅਗਨ ਸੋਕ ਸਾਗਰ। ਮਿਥਨ ਦਾ ਅਰਥ ਹੈ ਮਿਥਿਆ ਚੀਜ਼। ਮਿਥਿਆ ਚੀਜ਼ ਉਹ ਹੁੰਦੀ ਹੈ ਜੋ ਪਹਿਲਾਂ ਵੀ ਨਹੀਂ ਸੀ, ਆਉਣ ਵਾਲੇ ਸਮੇਂ 'ਚ ਵੀ ਨਹੀਂ ਰਹੇਗੀ। ਹੁਣ ਵਰਤਮਾਨ ਸਮੇਂ 'ਚ ਦਿਸਣ ਮਾਤਰ ਉਹਦੀ ਹੋਂਦ ਦਿਸ ਰਹੀ ਹੈ, ਪਰ ਹੈ ਖਿਨ ਭੰਗਰ। ਇੱਕ ਸਕਿੰਟ ਵਿੱਚ ਜਿਹੜੀ ਚੀਜ਼ ਖਤਮ ਹੋ ਸਕਦੀ ਹੈ ਉਹਨੂੰ ਕਹਿੰਦੇ ਨੇ ਮਿਥਿਆ। ਸੋ ਇਹ ਮਿਥਿਆ ਕਾਚੀ ਗਗਰੀ, ਇਸ ਦੇਹੀ ਨੂੰ ਹਜ਼ੂਰ ਨੇ ਕਿਹਾ ਵੀ ਇਹ ਕੱਚੀ ਗਾਗਰ ਹੈ, ਮਿਥਿਆ ਹੈ, ਮਿਥੀ ਹੋਈ ਹੈ। ਕੁਝ ਸਮੇਂ ਵਾਸਤੇ ਪਰਮਾਤਮਾ ਨੇ ਬਣਾਈ ਹੈ, ਇਹਦੀ ਹੋਂਦ ਦਿਸ ਰਹੀ ਹੈ, ਪਰ ਇਸ ਦੀ ਪਾਇਆ ਕੁਛ ਨਹੀਂ। ਇਸੇ ਤਰ੍ਹਾਂ ਜਿਹੜੇ ਤਮਾਮ ਸੰਸਾਰ ਦੇ ਪਦਾਰਥ ਹਨ, ਜੋ ਦ੍ਰਿਸ਼ਮਾਨ ਪ੍ਰਪੰਚ ਹੈ, ਸੂਰਜ, ਚੰਦਰਮਾ, ਤਾਰੇ, ਜਿੰਨੀ ਵੀ ਕੁਦਰਤ ਦਿਖਾਈ ਦੇ ਰਹੀ ਹੈ, ਇਹ ਇੱਕ ਛਿਨ ਵਿੱਚ ਵਾਹਿਗੁਰੂ ਖਤਮ ਕਰ ਸਕਦਾ। ਅਤੇ ਇੱਕ ਸਮਾਂ ਆਉਣਾ ਜਿਸ ਦਿਨ ਇਹ ਸਾਰਾ ਕੁਝ ਖਤਮ ਹੋਣਾ। ਜੋ ਸਦਾ ਕਾਇਮ ਰਹਿਣ ਵਾਲਾ ਉਹ ਤਾਂ ਪਰਮਾਤਮਾ ਹੈ, ਤਾਂ ਉਹਨੂੰ ਸੱਤ ਕਿਹਾ। ਸੱਤ ਦੇ ਉਲਟ ਹੁੰਦਾ ਝੂਠ। ਝੂਠ ਇਹਨੂੰ ਤਾਂ ਨਹੀਂ ਕਿਹਾ ਗਿਆ, ਵਿਦਵਾਨਾਂ ਦੀ ਬੋਲੀ 'ਚ ਇਹਨੂੰ ਕਿਹਾ ਜਾਂਦਾ ਵੀ ਨਾ ਤਾਂ ਇਹ ਸੱਤ ਹੈ, ਨਾ ਇਸ ਨੂੰ ਅਸੱਤ ਹੀ ਕਿਹਾ ਜਾਏਗਾ ਕਿਉਂਕਿ ਇਹਦੀ ਹੋਂਦ ਦਿਸ ਰਹੀ ਹੈ। ਨਾ ਸੱਤ ਅਸੱਤ ਉਭੈ ਹੈ, ਇਹਨੂੰ ਫਿਰ ਕੀ ਕਿਹਾ ਜਾਏ? ਅਨਰਬਚਨੀ, ਇਹਦੇ ਬਾਰੇ ਕੁਛ ਕਿਹਾ ਨਹੀਂ ਜਾਂਦਾ। ਰਚੀ ਪਰਮਾਤਮਾ ਨੇ ਆ, ਦਿਸ ਵੀ ਰਹੀ ਹੈ ਪਰ ਰਹਿਣੀ ਨਹੀਂ, ਕਾਇਮ ਰਹਿਣ ਵਾਲੀ ਚੀਜ਼ ਨਹੀਂ। ਇਸ ਪ੍ਰਕਾਰ ਇਹਨੂੰ ਫਿਰ ਮਿਥਿਆ ਨਾਮ ਦਿੱਤਾ। ਹਜ਼ੂਰ ਕਹਿੰਦੇ ਨੇ ਕਿ ਹੇ ਵਾਹਿਗੁਰੂ, ਇਹ ਜਿਹੜੇ ਨਾਸਵੰਤ ਪਦਾਰਥ ਹਨ, ਮਿਥਿਆ ਪਦਾਰਥ ਜਿਹੜੀ ਤੂੰ ਮਾਇਆ ਰਚੀ ਹੈ, ਜੜ ਚੇਤਨ, ਇਹਦਾ ਜਿਹੜਾ ਮੋਹ ਹੈ ਇਹ ਬੜਾ ਪ੍ਰਬਲ ਸਾਡੇ 'ਤੇ ਹੋ ਰਿਹਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਹਿਸਕ੍ਰਿਤੀ ਸਲੋਕਾਂ ਵਿੱਚ ਪੰਜ ਸਲੋਕ ਹਨ। ਉਹਨਾਂ ਪੰਜਾਂ ਸਲੋਕਾਂ 'ਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਬਾਰੇ ਇੱਕ ਇੱਕ ਸਲੋਕ ਆ। ਇਹਨਾਂ ਦਾ ਰੂਪ ਵਰਣਨ ਕੀਤਾ ਵੀ ਕਿੱਡੇ ਜ਼ਬਰਦਸਤ ਨੇ, ਅਤੇ ਇਹਨਾਂ ਦੇ ਪ੍ਰਭਾਵ ਤੋਂ ਖਹਿੜਾ ਛਡਾਉਣ ਦਾ ਮਾਰਗ ਕਰਤਾਰ ਦੀ ਸ਼ਰਨ ਦੱਸਿਆ ਹੈ। ਪੰਜੇ ਬੜੇ ਜ਼ਬਰਦਸਤ, ਪਰ ਇਹਨਾਂ ਪੰਜਾਂ ਵਿੱਚੋਂ ਜਿਹੜਾ ਮੁਖੀ ਹੈ ਨਾ, ਸੈਨਾਪਤੀ ਇਹਨਾਂ ਦਾ, ਇਹ ਮੋਹ ਹੈ। ਜਿੱਥੇ ਮੋਹ ਪ੍ਰਬਲ ਹੈ ਉੱਥੇ ਵਿਕਾਰ ਵੀ ਜ਼ਿਆਦਾ ਹੋਏਗਾ, ਜਿੱਥੇ ਮੋਹ ਪ੍ਰਬਲ ਹੈ ਉੱਥੇ ਲੋਭ ਲਾਲਚ ਵੀ ਜ਼ਿਆਦਾ ਹੋਏਗਾ, ਔਰ ਜਿੱਥੇ ਕਾਮ ਜ਼ਿਆਦਾ ਹੋਵੇ, ਲੋਭ ਜ਼ਿਆਦਾ ਹੋਵੇ, ਉੱਥੇ ਹੰਕਾਰ ਵੀ ਜ਼ਿਆਦਾ ਅਤੇ ਕ੍ਰੋਧ ਵੀ ਜ਼ਿਆਦਾ ਹੁੰਦਾ। ਕਿਸੇ ਨਗਰ 'ਚ ਕੋਈ ਬਿੱਛੂ ਵੇਚਣ ਵਾਲਾ ਆਇਆ, ਠੂਹੇ ਵੇਚਣ ਵਾਲਾ, ਅਤੇ ਜਦੋਂ ਲੋਕਾਂ ਨੂੰ ਵਿਖਾ ਰਿਹਾ ਸੀ, ਛੋਟਿਆਂ ਵੱਡਿਆਂ ਸਾਰਿਆਂ ਦਾ ਇੱਕੋ ਮੁੱਲ ਦੱਸੇ। ਕਿਸੇ ਨੇ ਪੁੱਛ ਲਿਆ ਵੀ ਭਾਈ ਸਾਹਿਬ ਇਹ ਕੀ ਗੱਲ, ਜਿਹੜੇ ਨਿੱਕੇ ਨਿੱਕੇ ਠੂਹੇ ਹਨ ਉਹਨਾਂ ਦੀ ਕੀਮਤ ਘੱਟ ਚਾਹੀਦੀ ਹੈ, ਜਿਹੜੇ ਵੱਡੇ ਹਨ ਉਹਨਾਂ ਦੀ ਕੀਮਤ ਜ਼ਿਆਦਾ, ਤੁਸੀਂ ਬਰਾਬਰ ਹੀ ਕੀਮਤ ਦੱਸ ਰਹੇ ਹੋ। ਉਹ ਅੱਗੋਂ ਕਹਿਣ ਲੱਗਾ ਵੀ ਡੰਗ ਮਰਵਾ ਕੇ ਵੇਖੋ ਛੋਟੇ ਜਿਹੇ ਠੂਹੇ ਦਾ, ਜੇ ਜ਼ਹਿਰ ਘੱਟ ਚੜ੍ਹੇ, ਅਸਰ ਘੱਟ ਹੋਏ ਤਾਂ ਫਿਰ ਘੱਟ ਕੀਮਤ ਲੈ ਲਵਾਂ। ਮਤਲਬ ਵੀ ਘੱਟ ਇਹਨਾਂ ਸਾਰਿਆਂ 'ਚੋਂ ਕੋਈ ਨਹੀਂ, ਇਹ ਸਾਰੇ ਬਿੱਛੂ ਹਨ। ਅਤੇ ਇਸ ਪ੍ਰਕਾਰ ਹੀ ਇਹਨਾਂ ਪੰਜਾਂ 'ਚੋਂ ਘੱਟ ਕੋਈ ਨਹੀਂ, ਪਰ ਮੋਹ ਨੂੰ ਸੈਨਾਪਤੀ ਮੰਨਿਆ ਗਿਆ, ਇਹਨਾਂ ਦਾ ਮੁਖੀ ਮੰਨਿਆ ਗਿਆ। ਹਜ਼ੂਰ ਕਹਿੰਦੇ ਨੇ ਕਿ ਹੇ ਅਜਿੱਤ ਸੂਰ ਸੰਗਰਾਮੰ, ਜੰਗ ਵਿੱਚ, ਯੁੱਧ ਵਿੱਚ ਨਾ ਜਿੱਤੇ ਜਾਣ ਵਾਲੇ ਅਜਿੱਤ ਸੂਰਮੇ ਮੋਹ, ਹੇ ਅਜਿੱਤ ਸੂਰ ਸੰਗਰਾਮੰ, ਅਤ ਬਲਨਾ ਬਹੁ ਮਰਦਨਾ। ਬੜੇ ਬੜੇ ਜਿਹੜੇ ਬਲ ਵਾਲੇ ਜੀਵ ਨੇ ਨਾ, ਉਹਨਾਂ ਨੂੰ ਤੂੰ ਫੜ ਕੇ ਮਸਲ ਦਿੰਦਾ, ਮਰਦਨ ਮੈਂ ਮਲ ਸੁੱਟਣਾ। ਔਰ ਕੇਵਲ ਮਨੁੱਖਾਂ ਦੇ ਵਿੱਚ ਹੀ ਮੋਹ ਨਹੀਂ ਹੈ, ਬਾਂਦਰੀ ਦਾ ਬੱਚਾ ਮਰ ਜਾਏ ਤਾਂ ਮਰਿਆ ਹੀ ਛਾਤੀ ਨਾਲ ਲਾਈ ਫਿਰਦੀ ਜਦੋਂ ਤੱਕ ਅਗਲਾ ਗਰਭ ਨਹੀਂ ਧਾਰਨ ਕਰਦਾ, ਛੱਡਦੀ ਨਹੀਂ ਥੋੜ੍ਹੀ ਕਿਤੇ। ਮਤਲਬ ਪਸ਼ੂਆਂ ਪੰਛੀਆਂ ਜਾਨਵਰਾਂ ਪਰਿੰਦਿਆਂ ਵਿੱਚ ਸਾਰੇ ਸੱਪਾਂ ਆਦਿਕਾਂ 'ਚ ਵੀ ਸਭਨਾਂ 'ਚ ਹੀ ਇਹ ਮੋਹ ਪਰਮਾਤਮਾ ਨੇ ਪਾਇਆ ਹੋਇਆ, ਪਰਚਾ ਹੀ ਹੈ ਇੱਕ ਰੱਬ ਦਾ ਪਾਇਆ ਹੋਇਆ। ਔਰ ਇਸ ਪ੍ਰਕਾਰ ਅਗਿਆਨ ਹੈ, ਅਗਿਆਨ ਕਰਕੇ ਮੋਹ ਹੈ। ਅਤੇ ਇਹ ਹਜ਼ੂਰ ਕਹਿੰਦੇ ਨੇ ਨਾਸਵੰਤ ਪਦਾਰਥਾਂ ਦਾ, ਸਰੀਰ ਵੀ ਨਾਸਵੰਤ ਸਾਰੇ ਅਤੇ ਪਦਾਰਥ ਵੀ ਨਾਸਵੰਤ, ਇਹਨਾਂ ਦੇ ਮੋਹ ਵਿੱਚ ਮੈਂ ਫਸਿਆ ਹੋਇਆ। ਵਾਹਿਗੁਰੂ ਅਗਨ, ਕਾਮ ਦੀ ਕ੍ਰੋਧ ਦੀ ਅਗਨੀ ਅਤੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਵੀ ਮੈਨੂੰ ਚੰਬੜੀ ਹੋਈ। ਹਜ਼ੂਰ ਨੇ ਤ੍ਰਿਸ਼ਨਾ ਨੂੰ ਅਤੇ ਵਿਕਾਰਾਂ ਨੂੰ ਅੱਗ ਦਾ ਨਾਮ ਦਿੱਤਾ, ਬਲਕਿ ਸੰਸਾਰ ਨੂੰ ਅੱਗ ਦਾ ਨਾਮ ਦਿੱਤਾ। ਹਜ਼ੂਰ ਕਹਿੰਦੇ ਨੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆ ਅੱਗ ਰੂਪ ਹੈ, ਸੰਸਾਰ ਵਿਖਿਆ ਕੂਪ, ਸੰਸਾਰ ਜ਼ਹਿਰ ਦਾ ਖੂਹ ਹੈ, ਕਾਢ ਲਿਹੋ ਨਾਨਕ ਆਪਣੇ ਕੋ, ਸੰਸਾਰ ਪਾਵਕ ਕੇ ਕੂਪ, ਪਾਵਕ ਅੱਗ ਦਾ ਖੂਹ ਹੈ। ਇਸ ਪ੍ਰਕਾਰ ਸੋਗ ਸਾਗਰ, ਸੋਗ ਚਿੰਤਾ ਝੋਰੇ ਫਿਕਰ, ਇਹ ਇਹਨਾਂ ਚੀਜ਼ਾਂ ਦਾ ਸਾਗਰ ਇਹ ਸੰਸਾਰ ਹੈ ਸੱਚੇ ਪਾਤਸ਼ਾਹ। ਕਰ ਕਿਰਪਾ ਉਧਰ ਹਰ ਨਾਗਰ, ਨਾਗਰ ਦਾ ਅਰਥ ਹੈ ਸੁੰਦਰ, ਨਾਗਰ ਦਾ ਅਰਥ ਹੈ ਚਤੁਰ। ਹੇ ਵਾਹਿਗੁਰੂ, ਤੂੰ ਹੀ ਚਤੁਰ ਸਿਆਣਾ ਹੈ, ਅਤੇ ਤੂੰ ਜੇ ਬਖਸ਼ਿਸ਼ ਕਰਦੇ, ਕਿਰਪਾ ਕਰੇ ਤਾਂ ਸਾਡਾ ਉਧਾਰ ਇਹਨਾਂ 'ਚੋਂ ਹੋ ਸਕਦਾ, ਉੱਪਰ ਉੱਠ ਜਾਣਾ, ਬਚ ਜਾਣਾ, ਪਾਸੇ ਹੋ ਜਾਣਾ ਇਹਨਾਂ ਤੋਂ, ਇਹਦਾ ਨਾਮ ਹੈ ਉਧਾਰ ਹੋਣਾ। ਇਹਨਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਵਾਲੀ ਸ਼ਕਤੀ ਤੂੰ ਹੀ ਹੈ ਕੇਵਲ, ਜਿਸ ਨੇ ਮਾਇਆ ਰਚੀ ਆ ਉਸੇ ਦੇ ਅਧੀਨ ਹੈ, ਇਹ ਸਾਡੇ ਅਧੀਨ ਨਹੀਂ ਹਨ ਵਿਕਾਰ ਕਿ ਅਸੀਂ ਆਪਣੀ ਮਰਜ਼ੀ ਨਾਲ ਇਹਨਾਂ ਤੋਂ ਖਿਹੜਾ ਛੁਡਾ ਲਈ। ਕੋਈ ਵੀ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ, ਡੀਂਗ ਨਹੀਂ ਮਾਰ ਸਕਦਾ ਕਿ ਮੈਂ ਬਚਿਆ ਹੋਇਆ ਮਾਇਆ ਤੋਂ, ਨਹੀਂ। ਇੱਕ ਵਾਰੀ ਸੰਤ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਸੀ, ਅਤੇ ਕਥਾ ਕਰਦਿਆਂ ਗੁਰੂ ਮਹਾਰਾਜ ਦਾ ਬਚਨ ਆਇਆ, ਕੋਈ ਐਸੋ ਰੇ ਭਗਤ ਜੋ ਮਾਇਆ ਅਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਤਾਂ ਸੰਤ ਪੁੱਛਣ ਲੱਗੇ ਵੀ ਪ੍ਰੇਮੀਓ, ਗੁਰੂ ਮਹਾਰਾਜ ਪੁੱਛ ਰਹੇ ਨੇ ਕੋਈ ਐਸਾ ਭਗਤ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਇਆ ਹੋਵੇ, ਇੱਕ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਮੇਰੇ ਹਿਰਦੇ 'ਚ ਸਿੰਚ ਦੇ, ਵਸਾ ਦੇ। ਤਾਂ ਕਹਿੰਦੇ ਮੈਂ ਵੀ ਲੱਭਦਾ ਫਿਰਦਾ, ਭਾਈ ਜੇ ਕੋਈ ਹੈ ਤਾਂ ਦੱਸੋ। ਇੰਝ ਕਿਹਾ ਉਹਨਾਂ ਨੇ। ਇੱਕ ਸਨ ਗੁਰਮੁਖ ਪਿਆਰੇ ਨਾਮ ਅਭਿਆਸੀ, ਬਾਅਦ ਵਿੱਚ ਤਾਂ ਬੜੇ ਟਿਕਾਣੇ ਪਹੁੰਚੇ ਉਹ, ਪਰ ਉਦੋਂ ਜਵਾਨੀ ਦੀ ਉਮਰ ਸੀ ਅਤੇ ਉਹ ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ, ਦਮੜਿਆਂ ਨੂੰ ਹੱਥ ਨਹੀਂ ਸੀ ਲਾਉਂਦੇ। ਉਹ ਸੰਗਤ 'ਚ ਬੈਠੇ ਸੀ ਅਤੇ ਉਹਨਾਂ ਦੇ ਮਨ 'ਚ ਉਸ ਵੇਲੇ ਤਿਆਗ ਦਾ ਮਾਣ ਫੁਰਿਆ ਵੀ ਮਾਇਆ ਤੋਂ ਰਹਿਤ ਪੁੱਛ ਰਹੇ ਨੇ। ਇੰਨੀ ਸਮਝ ਨਾ ਹੋਣ ਕਰਕੇ ਉੱਠ ਕੇ ਖਲੋ ਗਿਆ ਨੌਜਵਾਨ ਸਿੰਘ ਅਤੇ ਕਹਿਣ ਲੱਗਾ, ਜੀ ਇਹ ਮਾਇਆ ਤੋਂ ਬਚਿਆ ਹੋਇਆ। ਸੰਤਾਂ ਨੂੰ ਪਤਾ ਸੀ, ਇਸੇ ਕਰਕੇ ਉਹਨਾਂ ਇਹ ਬਚਨ ਬੋਲਿਆ ਸੀ। ਕਹਿਣ ਲੱਗੇ, ਪ੍ਰੇਮੀਓ ਬਹਿ ਜਾਓ, ਇਸੇ ਦਾ ਨਾਮ ਮਾਇਆ ਜੋ ਤੁਸੀਂ ਕਹਿ ਰਹੇ ਹੋ, ਜੋ ਤੁਸੀਂ ਕਹਿ ਰਹੇ ਹੋ ਵੀ ਮੈਂ ਮਾਇਆ ਤੋਂ ਬਚਿਆ ਹੋਇਆ, ਇਹਦਾ ਨਾਮ ਹੀ ਮਾਇਆ। ਤੁਸੀਂ ਗਲਤ ਸਮਝ ਲਿਆ ਵੀ ਸ਼ਾਇਦ ਪੈਸੇ ਧਿਲ ਨੂੰ ਹੱਥ ਨਾ ਲਵਾਂਗੇ ਅਤੇ ਮਾਇਆ ਤੋਂ ਬਚੇ ਹੋਵਾਂਗੇ। ਇਹ ਜਿਹੜੀ ਮਨ 'ਚ ਵਸਿਆ ਹੋਇਆ ਨਾ ਤਿਆਗ ਦਾ ਹੰਕਾਰ, ਇਹਦਾ ਨਾਮ ਮਾਇਆ ਹੈ। ਆਪਣੇ 'ਤੇ ਟੇਕ ਰੱਖਣੀ, ਸਮਝਣਾ ਆਪਣੇ ਆਪ ਨੂੰ ਕਿ ਮੈਂ ਕੁਛ ਹਾਂ ਹੁਣ, ਨਹੀਂ, ਇਸੇ ਦਾ ਨਾਮ ਮਾਇਆ ਹੈ। ਇਹ ਅੰਦਰ ਚੰਬੜੀ ਹੋਈ ਹੈ, ਅਨੇਕਾਂ ਰੂਪਾਂ 'ਚ ਮਨੁੱਖ ਦੇ ਮਨ ਨੂੰ ਇਹ ਚੰਬੜਦੀ ਹੈ। ਇਸ ਕਰਕੇ ਸਦਾ ਇਹੀ ਟੇਕ ਰੱਖਣੀ ਕਿ ਵਾਹਿਗੁਰੂ ਕਿਰਪਾ ਕਰਕੇ ਬਚਾਏ, ਜਿੰਨਾ ਕੁ ਬਚਾਇਆ ਠੀਕ, ਅੱਗੇ ਵਾਸਤੇ ਬਚਾ ਕੇ ਰੱਖੇ, ਬਚਾ ਕੇ ਰੱਖੇ, ਪਤਾ ਨਹੀਂ ਕਿਹੜੇ ਵੇਲੇ ਚੰਬੜ ਸਕਦੇ। ਭਗਤ ਕਬੀਰ ਜੀ ਤੁਰੇ ਜਾ ਰਹੇ ਸਨ, ਇੱਕ ਵੇਸਵਾ ਸੀ, ਉਹਦੇ ਕੋਲ ਕੁੱਤਾ ਸੀ, ਅਤੇ ਉਹਨੇ ਭਗਤ ਜੀ ਨੂੰ ਟਿੱਚਰ ਕੀਤੀ, ਮਖੌਲ ਕੀਤਾ, ਕਹਿਣ ਲੱਗੀ ਬੜਾ ਵੱਡਾ ਵੱਡਾ ਦਾੜਾ ਵਧਾਇਆ ਹੋਇਆ ਭਗਤ ਸਦਵਾਉਣਾ, ਤੇਰੇ ਦਾੜੇ ਦੇ ਵਾਲਾਂ ਨਾਲੋਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਸੋਹਣੇ ਨੇ। ਤਾਂ ਕਬੀਰ ਜੀ ਚੁੱਪ ਕਰਕੇ ਲੰਘ ਗਏ, ਹੱਸ ਗਏ, ਕੁਛ ਨਹੀਂ ਕਿਹਾ। ਜਦੋਂ ਕਬੀਰ ਜੀ ਨੇ ਸਰੀਰ ਤਿਆਗਣਾ ਸੀ, ਉਦੋਂ ਕਹਿੰਦੇ ਉਹ ਬੀਬੀ ਨੂੰ ਸੱਦ ਕੇ ਲਿਆਓ। ਲਿਆਂਦਾ ਤਾਂ ਆਪਣਾ ਦਾੜਾ ਪਕੜ ਕੇ ਕਹਿਣ ਲੱਗੇ, ਬੀਬੀ ਤੇਰੇ ਕੁੱਤੇ ਦੇ ਪੂਛ ਦੇ ਵਾਲਾਂ ਨਾਲੋਂ ਕਰੋੜਾਂ ਦਰਜਾ ਇਹ ਦਾੜੇ ਦੇ ਕੇਸ ਸੋਹਣੇ ਨੇ, ਪਵਿੱਤਰ ਨੇ। ਸਾਰੇ ਕੋਲ ਖੜ੍ਹੇ ਸੇਵਾਦਾਰ ਕਹਿਣ ਲੱਗੇ, ਜੀ ਅੱਜ ਕਿਉਂ ਜਵਾਬ ਦਿੱਤਾ? ਉਦੋਂ ਜਦੋਂ ਇਹਨੇ ਮਖੌਲ ਕੀਤਾ ਸੀ ਉਦੋਂ ਕਿਉਂ ਨਾ ਪ੍ਰਸ਼ਨ ਦਾ ਜਵਾਬ ਦਿੱਤਾ? ਕਬੀਰ ਜੀ ਨੇ ਸਲੋਕ ਉਚਾਰਨ ਕੀਤਾ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜਹੋ ਸੋ ਨਾਉ ਸਮੁੰਦਰ ਮੈਂ। ਇੱਥੇ ਨਾਉ ਪਾਠ ਨਹੀਂ ਕਰਨਾ, ਬਿੰਦੀ ਨਹੀਂ ਲੱਗਣ ਦੇਣੀ, ਗਲਤ ਅਰਥ ਹੋ ਜਾਏਗਾ। ਨਾਉ ਹੁੰਦਾ ਨਾਮ, ਅਤੇ ਨਾਉ ਦਾ ਅਰਥ ਹੈ ਨੌਕਾ, ਬੇੜੀ। ਅਜਹੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਕਹਿੰਦੇ ਜਦੋਂ ਤੱਕ ਜੀਵਨ ਹੈ ਨਾ, ਅਸੀਂ ਸਰੀਰਕ ਤੌਰ 'ਤੇ ਤੁਰੇ ਫਿਰਦੇ ਹਾਂ, ਉਦੋਂ ਤੱਕ ਗਰਬ ਹੰਕਾਰ ਨੂੰ ਨੇੜੇ ਨਹੀਂ ਆਉਣ ਦੇਣਾ, ਕੁਝ ਸਮਝ ਨਹੀਂ ਲੈਣਾ ਆਪਣੇ ਆਪ ਨੂੰ ਕਿ ਮੈਂ ਕੁਛ ਹਾਂ, ਕਿਉਂਕਿ ਅਜੇ ਬੇੜੀ ਸਮੁੰਦਰ ਦੇ ਵਿੱਚ ਹੈ। ਕੀ ਜਾਣੀਏ, ਇਹ ਫਸ ਜਾਏਗੀ ਕਿ ਬੰਨੇ ਲੱਗੇਗੀ? ਜਦੋਂ ਤੱਕ ਬੰਨੇ ਲੱਗੇ ਨਹੀਂ ਉਦੋਂ ਤੱਕ ਖਤਰਾ ਹੈ ਬਣਿਆ ਹੋਇਆ, ਇਹ ਡੁੱਬ ਸਕਦੀ, ਘੁੰਮਣ ਘੇਰੀਆਂ 'ਚ ਫਸ ਸਕਦੀ, ਬਰੇਤੀ 'ਚ ਫਸ ਸਕਦੀ, ਇਹਨੂੰ ਲਹਿਰਾਂ ਡੁੱਬ ਸਕਦੀਆਂ, ਪਾਣੀ ਦੀ ਛੱਲ ਵੱਜ ਕੇ ਆਈ ਭਰ ਗਈ ਅਤੇ ਡੁੱਬ ਜਾਣੀ। ਇਸ ਤਰ੍ਹਾਂ ਦਾ ਸਾਵਧਾਨਤਾ ਰੱਬ ਦੇ ਪਿਆਰੇ ਰੱਖਦੇ ਨੇ ਆਪਣੇ ਮਨ 'ਤੇ ਤਗੜਾ ਪਹਿਰਾ, ਹੰਕਾਰ ਨਹੀਂ ਨੇੜੇ ਫਟਕਣ ਦਿੰਦੇ ਕਿ ਮੈਂ ਕੁਛ ਹਾਂ, ਐਸਾ ਨਹੀਂ ਸਮਝਦੇ। ਸੋ ਇਸ ਪ੍ਰਕਾਰ ਹਮੇਸ਼ਾ ਨਿਰਮਾਣਤਾ 'ਚ ਰਹਿੰਦੇ ਹਨ ਕਿ ਵਾਹਿਗੁਰੂ ਬਚਾਏ, ਵਾਹਿਗੁਰੂ ਬਚਾਏ। ਪਰਮਾਤਮਾ ਦਾ ਸਿਮਰਨ ਤਾਂ ਜ਼ਰੂਰੀ ਹੈ। ਇਸ ਕਰਕੇ ਕਬੀਰ ਜੀ ਕਹਿੰਦੇ, ਹੁਣ ਇਹ ਦਾੜਾ ਸਾਫ਼ ਸੁਥਰਾ ਪਵਿੱਤਰ ਲੈ ਕੇ ਚੱਲੇ ਹਾਂ ਮਾਲਕ ਦੇ ਦਰ 'ਤੇ, ਜੀਵਨ ਸਫਲਾ ਹੋਇਆ ਹੈ, ਹੁਣ ਕੋਈ ਖਤਰਾ ਨਹੀਂ, ਹੁਣ ਤਾਂ ਸਰੀਰ ਛੱਡਣ ਲੱਗੇ ਹਾਂ ਅਸੀਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਹੈ ਕਿ ਹੇ ਅਤ ਚਤੁਰ ਅਤ ਸੁੰਦਰ ਸਿਆਣੇ ਵਾਹਿਗੁਰੂ, ਇਸ ਨਾਸਵੰਤ ਪਦਾਰਥਾਂ ਦੇ ਮੋਹ 'ਚੋਂ, ਤ੍ਰਿਸ਼ਨਾ ਦੀ, ਵਿਕਾਰਾਂ ਦੀ ਅੱਗ ਤੋਂ, ਅਤੇ ਚਿੰਤਾ ਝੋਰਿਆਂ ਫਿਕਰਾਂ ਦਾ ਸਾਗਰ ਇਹ ਜੋ ਸੰਸਾਰ ਹੈ, ਤੂੰ ਕਿਰਪਾ ਕਰਕੇ ਸਾਨੂੰ ਇਹਦੇ 'ਚੋਂ ਉਧਾਰ ਲੈ, ਸਾਡੀ ਕਲਿਆਣ ਕਰ, ਸਾਨੂੰ ਬਚਾ। ਚਰਨ ਕਮਲ ਸਰਣਾਏ ਨਰਾਇਣ, ਹੇ ਨਰਾਇਣ ਨਰ ਆਇਣ, ਜਿਹਦਾ ਨਰਾਂ ਨਰਾਂ ਵਿੱਚ ਆਇਣ ਘਰ ਹੈ, ਅਤੇ ਨਾ ਰਾਇਣ ਅਵਿੱਦਿਆ ਦੀ ਰਹਿਣ ਰਾਤ, ਜਿਹਦੇ ਸਰੂਪ ਵਿੱਚ ਨਹੀਂ, ਜਿੱਥੇ ਅਗਿਆਨਤਾ ਦਾ ਹਨੇਰਾ ਨਹੀਂ, ਪਰਮਾਤਮਾ ਦਾ ਐਸਾ ਸਰੂਪ ਹੈ, ਤਾਂ ਉਸ ਦਾ ਨਾਮ ਰੱਖਿਆ ਭਗਤਾਂ ਨੇ ਨਾਰਾਇਣ ਜਾਂ ਨਰਾਇਣ। ਨੰਨੇ ਨੂੰ ਕੰਨਾਂ ਵੀ ਲੱਗਾ ਅਤੇ ਨਹੀਂ ਵੀ ਲਾਇਆ ਥਾਵਾਂ ਥਾਵਾਂ 'ਤੇ। ਐਸਾ ਜੋ ਪਰਮਾਤਮਾ ਹੈ, ਐਸੇ ਪਰਮਾਤਮਾ ਦੀ ਹੇ ਵਾਹਿਗੁਰੂ ਨਾਰਾਇਣ ਜੀ, ਤੁਹਾਡੇ ਚਰਨ ਜਿਹੜੇ ਕਮਲ ਵਰਗੇ ਸੋਹਣੇ ਹਨ, ਉਹਨਾਂ ਦੀ ਸ਼ਰਨ ਵਿੱਚ ਅਸੀਂ ਆਏ ਹੋਏ ਹਾਂ। ਪਰਮਾਤਮਾ ਦੇ ਚਰਨ ਕਮਲ ਵਰਗੇ ਕਿਉਂ ਕਿਹਾ ਗਿਆ? ਉਂਝ ਕਮਲ ਵਾਹਿਗੁਰੂ ਦੇ ਚਰਨਾਂ ਦੀ ਬਰਾਬਰ ਤਾਂ ਨਹੀਂ ਕਰ ਸਕਦਾ, ਪਰ ਕਿਉਂਕਿ ਕਮਲ ਵਿੱਚ ਕੁਝ ਗੁਣ ਨੇ, ਇੱਕ ਤਾਂ ਚਿੱਕੜ 'ਚੋਂ ਪੈਦਾ ਹੋ ਕੇ ਫਿਰ ਐਂ ਸਾਫ਼ ਸੁਥਰਾ ਨਿਰਲੇਪ ਹੁੰਦਾ, ਉਹਦੀਆਂ ਪੰਖੜੀਆਂ ਲਿਬੜਦੀਆਂ ਨਹੀਂ, ਖੁਸ਼ਬੋ ਵੰਡਦਾ, ਸੁੰਦਰਤਾ, ਨਿਰਲੇਪਤਾ, ਖੁਸ਼ਬੋ, ਇਹ ਗੁਣ ਹਨ ਕਮਲ ਦੇ ਵਿੱਚ। ਪਰ ਕਮਲ ਫੁੱਲ ਦੇ ਅੰਦਰ ਕੁਝ ਦੋਸ਼ ਵੀ ਨੇ, ਜੇ ਪਾਣੀ ਹੋਏ ਤਾਂ ਉੱਗਦਾ, ਨਹੀਂ ਤਾਂ ਨਹੀਂ ਉੱਗਦਾ। ਜੇ ਸੂਰਜ ਚੜ੍ਹਿਆ ਹੋਇਆ ਤਾਂ ਕਮਲ ਖਿੜਿਆ ਹੋਇਆ, ਜੇ ਸੂਰਜ ਅਸਤ ਹੋ ਗਿਆ ਤਾਂ ਕਮਲ ਫੁੱਲ ਬੰਦ ਹੋ ਜਾਂਦਾ। ਭੌਰਾ ਪ੍ਰੇਮੀ ਬਣ ਕੇ ਆਉਂਦਾ, ਉਹਦੇ ਮਕਰੰਦ ਰਸ ਵਿੱਚ ਮਗਨ ਹੋ ਜਾਂਦਾ, ਜਦੋਂ ਸ਼ਾਮਾਂ ਨੂੰ ਕਮਲ ਫੁੱਲ ਬੰਦ ਹੁੰਦਾ ਤਾਂ ਭੌਰੇ ਨੂੰ ਵਿੱਚੇ ਹੀ ਸਮੇਟ ਕੇ ਉਹਦੇ ਪ੍ਰਾਣ ਲੈ ਲੈਂਦਾ, ਜੀਵਨ ਖਤਮ ਕਰ ਦਿੰਦਾ। ਇਹ ਦੋਸ਼ ਨੇ ਕਮਲ ਫੁੱਲ ਵਿੱਚ, ਪਰ ਵਾਹਿਗੁਰੂ ਸਤਿਗੁਰੂ ਦੇ ਚਰਨਾਂ 'ਚ ਇਹ ਦੋਸ਼ ਨਹੀਂ ਹਨ ਵੀ ਕੋਈ ਪ੍ਰੇਮੀ ਬਣ ਕੇ ਆਏ ਅਤੇ ਉਹਦਾ ਜੀਵਨ ਹੀ ਖਤਮ ਕਰ ਦੇਣਾ, ਨਹੀਂ, ਸਗੋਂ ਜੀਵਨ ਦਾਨ ਦਿੰਦੇ ਹਨ ਸਤਿਗੁਰੂ ਦੇ ਚਰਨ। ਔਰ ਇਸੇ ਪ੍ਰਕਾਰ ਕਿਸੇ ਚੀਜ਼ ਦੇ ਮੁਥਾਜ ਨਹੀਂ ਵੀ ਕੋਈ ਚੀਜ਼ ਹੋਵੇ ਤਾਂ ਵਾਹਿਗੁਰੂ ਦੇ ਚਰਨ ਰਹਿਣਗੇ, ਕੋਈ ਚੀਜ਼ ਨਾ ਰਹੀ ਤਾਂ ਚਰਨ ਨਹੀਂ ਰਹਿਣਗੇ, ਐਸਾ ਨਹੀਂ। ਔਰ ਇਸ ਪ੍ਰਕਾਰ ਕਿਸੇ ਚੀਜ਼ ਦੇ ਮੁਥਾਜ ਨਹੀਂ ਵੀ ਸੂਰਜ ਜਿਵੇਂ ਚੜ੍ਹਿਆ ਹੁੰਦਾ ਅਤੇ ਕਮਲ ਖਿੜਿਆ ਬੰਦ ਹੁੰਦਾ ਅਤੇ ਕਮਲ ਬੰਦ ਹੋ ਜਾਂਦਾ, ਐਸਾ ਨਹੀਂ। ਹਾਂ, ਕਿਉਂਕਿ ਕਮਲ ਵਿੱਚ ਗੁਣ ਹਨ, ਨਿਰਲੇਪਤਾ, ਖੁਸ਼ਬੋ ਅਤੇ ਸੁੰਦਰਤਾ, ਸਤਿਗੁਰੂ ਦੇ ਚਰਨ ਵੀ ਸਾਰੇ ਸੰਸਾਰ ਦੇ ਚਿੱਕੜ ਤੋਂ, ਪਦਾਰਥਾਂ ਤੋਂ, ਵਿਕਾਰਾਂ ਤੋਂ ਨਿਰਲੇਪ ਨੇ, ਸੁੰਦਰ ਨੇ, ਅਤੇ ਭਗਤੀ ਦੀ, ਸ਼ੁਭ ਗੁਣਾਂ ਦੀ ਖੁਸ਼ਬੋ ਸੇਵਕ ਦੇ ਅੰਦਰ ਭਰਨ ਵਾਲੇ ਨੇ। ਇਸ ਕਰਕੇ ਤਸ਼ਬੀਹ ਦਿੱਤੀ ਗਈ ਕਮਲ ਨਾਲ, ਇਹਨੂੰ ਇੱਕ ਅੰਗੀ ਦ੍ਰਿਸ਼ਟਾਂਤ ਵਿਦਵਾਨਾਂ ਦੀ ਬੋਲੀ 'ਚ ਕਿਹਾ ਜਾਂਦਾ। ਕਮਲ ਦੀ ਸੁੰਦਰਤਾ, ਨਿਰਲੇਪਤਾ ਅਤੇ ਖੁਸ਼ਬੋਈ ਕਰਕੇ ਉਹਨੂੰ ਸਲਾਹਿਆ ਵੀ ਗਿਆ ਅਤੇ ਕਿਉਂਕਿ ਕੋਈ ਚਰਨਾਂ ਦੇ ਬਰਾਬਰ ਚੀਜ਼ ਹੋਰ ਹੈ ਹੀ ਨਹੀਂ ਅਤੇ ਉਪਮਾ ਕਿਸ ਤਰ੍ਹਾਂ ਕੀਤੀ ਜਾਏ, ਉਪਮਾ ਕਰਨ ਵਾਸਤੇ ਕਮਲ ਕਹਿਤਾ। ਐਸੇ ਜਿਹੜੇ ਪਰਮਾਤਮਾ ਦੇ ਸੋਹਣੇ ਨਿਰਲੇਪ ਭਗਤੀ ਦੀ ਖੁਸ਼ਬੋ, ਸ਼ੁਭ ਗੁਣਾਂ ਦੀ ਖੁਸ਼ਬੋ ਦੇਣ ਵਾਲੇ ਚਰਨ ਹਨ, ਉਹਨਾਂ ਚਰਨਾਂ ਦੀ ਸ਼ਰਨ ਵਿੱਚ ਹਾਂ ਅਸੀਂ। ਦੀਨਾਨਾਥ ਭਗਤ ਪਰਾਇਣ, ਹੇ ਦੀਨ ਗਰੀਬਾਂ ਦੇ ਨਾਥ ਮਾਲਕ, ਸੰਸਾਰ ਵਿੱਚ ਜਿਹੜੇ ਰਾਜੇ ਮਹਾਰਾਜੇ ਵੱਡੇ ਵਡੇਰੇ ਹੋਏ ਨੇ ਨਾ, ਉਹਨਾਂ ਨੇ ਦੀਨਾਂ ਨੂੰ ਗਰੀਬਾਂ ਨੂੰ ਨਹੀਂ ਨਿਵਾਜਿਆ, ਉਹਨਾਂ ਨੇ ਅਮੀਰਾਂ ਨੂੰ ਹੋਰ ਵਡਿਆਈਆਂ ਦਿੱਤੀਆਂ। ਜਿਹੜਾ ਨੰਬਰਦਾਰ ਸੀ ਉਹਨੂੰ ਜੈਲਦਾਰ ਬਣਾ ਦਿੱਤਾ, ਜੈਲਦਾਰ ਨੂੰ ਸਫੈਦ ਪੋਸ਼ ਬਣਾ ਦਿੱਤਾ, ਆਦਿਕ ਅਹੁਦੇ ਦਿੱਤੇ ਗਏ। ਪਰ ਵਾਹਿਗੁਰੂ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਜਾ ਕੇ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਧਰੈ। ਜਿਹੜੇ ਅਤਿਅੰਤ ਗਰੀਬਾਂ ਦੇ ਘਰ ਪੈਦਾ ਹੋਏ ਰੱਬ ਦੇ ਭਗਤ ਪਿਆਰੇ, ਉਹਨਾਂ ਨੂੰ ਨਿਵਾਜਿਆ ਪਰਮਾਤਮਾ ਨੇ, ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ 'ਤੇ ਝੁਕਾਏ ਨੇ। ਇਸ ਕਰਕੇ ਦੀਨਾਨਾਥ, ਦੀਨਾ ਗਰੀਬਾਂ ਦਾ ਨਾਥ ਮਾਲਕ, ਗਰੀਬਾਂ ਦਾ ਯਾਰ, ਗਰੀਬਾਂ ਦਾ ਸੰਬੰਧੀ, ਔਰ ਭਗਤ ਪਰਾਇਣ, ਭਗਤਾਂ ਦਾ ਆਸਰਾ ਰੂਪ, ਕਿਸੇ ਨੇ ਕਿਸੇ ਦਾ ਆਸਰਾ ਲਿਆ, ਕਿਸੇ ਨੇ ਕਿਸੇ ਦਾ, ਪਰ ਭਗਤ ਪਰਮਾਤਮਾ ਦਾ ਆਸਰਾ ਲੈਂਦੇ ਨੇ ਅਤੇ ਆਸਰਾ ਵੀ ਬੜਾ ਵੱਡਾ ਪਰਮਾਤਮਾ, ਕਿਉਂਕਿ ਬੜੀ ਵੱਡੀ ਟੇਕ ਆ ਨਾ ਭਗਤਾਂ ਦੀ, ਜਿਹੜੇ ਉਹਦੇ ਪਰਾਇਣ ਹੋ ਕੇ ਰਹਿਣ, ਉਹਨਾਂ ਦੀ ਸਹਾਇਤਾ ਵੀ ਬੜੀ ਵੱਡੀ ਕਰਦਾ, ਉਹਨਾਂ ਦੇ ਤਾਈਂ ਨਿਵਾਜਦਾ, ਬੜਾ ਉੱਚਾ ਕਰ ਦਿੰਦਾ ਉਹਨਾਂ ਨੂੰ। ਇਸ ਕਰਕੇ ਭਗਤਾਂ ਦਾ ਪਰਾਇਣ ਆਸਰਾ ਰੂਪ ਵਾਹਿਗੁਰੂ। ਕੋਈ ਫਕੀਰ ਕਿਸੇ ਨਗਰ 'ਚ ਗਿਆ ਅਤੇ ਗਲੀ ਵਿੱਚ ਦੀ ਲੰਘਦਾ ਜਾ ਰਿਹਾ ਸੀ, ਇੱਕ ਸ਼ਾਹੂਕਾਰਨੀ ਮਕਾਨ ਦੀ ਛੱਤ 'ਤੇ ਖੜ੍ਹੀ ਸੀ, ਉਹਨੇ ਹੇਠਾਂ ਗਲੀ 'ਚ ਵੇਖਿਆ ਨਹੀਂ, ਚੁੱਪ ਕਰਕੇ ਥੁੱਕ ਦਿੱਤਾ, ਫਕੀਰ ਦੇ ਸਿਰ ਵਿੱਚ ਥੁੱਕ ਡਿੱਗਾ, ਤਾਂ ਉਸ ਵੇਲੇ ਉਹਨੇ ਉੱਪਰ ਨੂੰ ਵੇਖਣਾ ਹੀ ਸੀ ਵੀ ਕੀ ਡਿੱਗਾ। ਉਹ ਔਰਤ ਇਸ ਗੱਲੋਂ ਹੀ ਗੁੱਸਾ ਕਰ ਗਈ ਵੀ ਇਹ ਟਕੇ ਦਾ ਫਕੀਰ, ਜੇ ਮੈਂ ਥੁੱਕ ਦਿੱਤਾ ਤਾਂ ਫਿਰ ਕੀ ਹੋਇਆ। ਉਹਦਾ ਪਤੀ ਆਇਆ ਅਤੇ ਪਤੀ ਨੂੰ ਦੱਸਿਆ ਕਿ ਉਹ ਫਕੀਰ ਨੇ ਬੜੀਆਂ ਕਰੂਰ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ, ਮਤਲਬ ਗੁੱਸੇ ਨਾਲ ਵੇਖਿਆ। ਉਸ ਮੂਰਖ ਨੇ ਪਤਨੀ ਦੇ ਮੋਹ 'ਚ ਗਰਸਿਆ ਹੋਇਆ ਉਸ ਫਕੀਰ ਦੇ ਸਿਰ 'ਚ ਡੰਡਾ ਮਾਰਤਾ, ਜਾ ਸਿਰ ਫਟਿਆ, ਖੂਨ ਨਿਕਲਿਆ, ਫਕੀਰ ਵਿਚਾਰਾ ਉੱਥੇ ਡਿੱਗ ਪਿਆ, ਬੈਠ ਗਿਆ ਅਤੇ ਥੋੜ੍ਹਾ ਜਿਹਾ ਗਿਲਾ ਨਿਕਲਿਆ ਵਾਹਿਗੁਰੂ ਨਾਲ ਵੀ ਮਹਾਰਾਜ ਇੰਝ ਹੀ ਸਾਡੀ ਦੁਰਦਸ਼ਾ ਕਰਨੀ, ਫਿਰ ਸਾਨੂੰ ਪੈਦਾ ਹੀ ਨਹੀਂ ਸੀ ਕਰਨਾ। ਔਰ ਇੰਝ ਹੀ ਕਿਹਾ ਅਤੇ ਉਹ ਜਿਹੜਾ ਜੋਰੂ ਦਾ ਗੁਲਾਮ ਡੰਡਾ ਮਾਰ ਕੇ ਗਿਆ ਸੀ ਉਹ ਪੌੜੀ 'ਤੇ ਚੜ੍ਹਨ ਲੱਗਾ ਕੋਠੇ ਉੱਪਰ ਅਤੇ ਡੰਡੇ ਟੁੱਟ ਕੇ ਡਿੱਗਾ, ਸਿਰ ਭਰਨੇ 'ਤੇ ਮਰ ਗਿਆ। ਔਰ ਉਸ ਔਰਤ ਨੇ ਲੋਕਾਂ ਤਾਂ ਹੀ ਰੌਲਾ ਪਾਇਆ ਕਿ ਉਹ ਜਿਹੜਾ ਫਕੀਰ ਤੁਰਿਆ ਜਾਂਦਾ ਉਹਨੇ ਕੁਛ ਕਿਹਾ ਅਤੇ ਤਾਂ ਮੇਰਾ ਪਤੀ ਮਰਿਆ। ਲੋਕ ਉਸ ਫਕੀਰ ਦੇ ਦੁਆਲੇ ਹੋ ਗਏ ਵੀ ਤੂੰ ਫਕੀਰਾ ਸਰਾਪ ਦੇ ਦਿੱਤਾ, ਕੋਈ ਬਚਨ ਇਹੋ ਜਿਹਾ ਕਰਤਾ, ਕੋਈ ਮੰਤਰ ਪੜ੍ਹਿਆ ਅਤੇ ਉਹ ਜਨਾਨੀ ਦਾ ਪਤੀ ਮਾਰਤਾ। ਉਹਨੇ ਕਿਹਾ ਨਹੀਂ ਭਗਤ, ਉਹ ਤੁਹਾਨੂੰ ਭੁਲੇਖਾ ਹੈ, ਮੈਂ ਨਹੀਂ ਮਾਰਿਆ। ਕਹਿਣ ਲੱਗੇ ਫਿਰ ਵੀ ਤੂੰ ਕੀਤਾ ਕੁਛ। ਉਹ ਬੀਬੀ ਗਵਾਹ ਦੱਸੀ ਸਾਰੀ ਗੱਲ ਵੀ ਇੰਝ ਇਹਨੇ ਥੁੱਕਿਆ, ਮੈਂ ਉੱਪਰ ਨੂੰ ਵੇਖਿਆ, ਇਹਨੇ ਉਹਦੇ ਕੋਲੋਂ ਮੈਨੂੰ ਡੰਡੇ ਮਰਵਾ ਦਿੱਤੇ ਅਤੇ ਮੈਂ ਤਾਂ ਆਪਣੇ ਮਾਲਕ ਨਾਲ ਥੋੜ੍ਹਾ ਜਿਹਾ ਗਿਲਾ ਕੀਤਾ, ਇਹਨੇ ਆਪਣੇ ਮਾਲਕ ਕੋਲੋਂ ਮੈਨੂੰ ਡੰਡੇ ਮਰਵਾਏ, ਨਿਰਦੋਸ਼ ਨੂੰ ਮੇਰਾ ਸਿਰ ਪੜਵਾ ਦਿੱਤਾ ਅਤੇ ਮੈਂ ਆਪਣੇ ਮਾਲਕ ਨੂੰ ਥੋੜ੍ਹਾ ਜਿਹਾ ਗਿਲਾ ਕਰਤਾ, ਤਾਨਾ ਮਾਰਤਾ ਵੀ ਸਾਨੂੰ ਪੈਦਾ ਹੀ ਨਹੀਂ ਸੀ ਕਰਨਾ। ਸਿਰਫ ਇਹੋ ਕੁਛ ਹੀ ਕਿਹਾ, ਮੈਂ ਕੋਈ ਮੰਤਰ ਨਹੀਂ ਪੜ੍ਹਿਆ। ਮੇਰਾ ਮਾਲਕ ਨਾਰਾਜ਼ ਹੋਇਆ ਅਤੇ ਉਹਦੀ ਕਰੋਪੀ ਨਾਲ ਇਹਦਾ ਪਤੀ ਮਰ ਗਿਆ। ਫਿਰ ਜੇ ਇਹਦਾ ਮਾਲਕ ਸੀ, ਇਹਨੂੰ ਆਪਣੇ ਮਾਲਕ 'ਤੇ ਮਾਣ ਸੀ ਕਿ ਅਸੀਂ ਅਮੀਰ ਬਣੇ ਹਾਂ, ਮੇਰਾ ਪਤੀ ਅਮੀਰ ਬੜਾ ਅਤੇ ਸਾਡਾ ਵੀ ਕੋਈ ਹੈ ਨਾ, ਅਸੀਂ ਨਖਸਮੇ ਤਾਂ ਨਹੀਂ ਤੁਰੇ ਫਿਰਦੇ, ਸਾਡਾ ਵੀ ਕੋਈ ਹੈ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਜਿਹੜੇ ਰੱਬ ਦੇ ਪਿਆਰੇ ਨੇ, ਇਸ ਕਰਕੇ ਉਹਨਾਂ ਤੋਂ ਸਾਵਧਾਨ ਬਚ ਕੇ ਰਹਿਣਾ ਚਾਹੀਦਾ, ਵਧੀਕੀ ਨਹੀਂ ਕਰਨੀ ਚਾਹੀਦੀ। ਸੰਤ ਭਗਤ ਫਕੀਰ ਹੋਣ ਤਾਂ ਰੱਬ ਦਾ ਭੈ ਰੱਖਣਾ ਚਾਹੀਦਾ, ਕਿਉਂਕਿ ਜਦੋਂ ਪਰਮਾਤਮਾ ਨਾਰਾਜ਼ ਹੋ ਜਾਏ ਤਾਂ ਫਿਰ ਉਹਦੀ ਨਾਰਾਜ਼ਗੀ ਝੱਲਣੀ ਔਖੀ ਬਹੁਤ ਆ। ਸੋ ਇਸ ਪ੍ਰਕਾਰ ਇੱਕ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ ਕਿ ਰੱਬ ਦੀ ਚੱਕੀ ਚੱਲਦੀ ਬਹੁਤ ਸਹਿਜੇ ਹੈ ਪਰ ਆਟਾ ਬੜਾ ਬਰੀਕ ਪੀਸਦੀ ਆ। ਪਰਮਾਤਮਾ ਦੀ ਚੱਕੀ ਚੱਲਦੀ ਸਹਿਜੇ ਹੈ, ਜਿਹੜੇ ਲੋਕ ਮਾੜੇ ਕਰਮ ਕਰਦੇ ਨੇ ਨਾ, ਰੱਬ ਤੋਂ ਡਰਦੇ ਨਹੀਂ, ਰੱਬ ਦੀ ਖਲਕਤ ਨੂੰ ਦੁਖੀ ਕਰਦੇ ਨੇ, ਅਤੇ ਲੋਕ ਸ਼ਾਇਦ ਵੇਖ ਕੇ ਸਮਝ ਲੈਂਦੇ ਕਿ ਅਜੇ ਇਹਨਾਂ ਨੂੰ ਵੇਖੋ ਜੀ ਸਜ਼ਾ ਨਹੀਂ ਮਿਲ ਰਹੀ, ਪਰ ਜਿਸ ਦਿਨ ਮਿਲੇਗੀ ਫਿਰ ਝੱਲ ਨਹੀਂ ਸਕਣਗੇ। ਜਦੋਂ ਪਰਮਾਤਮਾ ਕ੍ਰੋਪ ਹੋ ਗਿਆ ਨਾ, ਇੱਕ ਦਸਮ ਪਾਤਸ਼ਾਹ ਦੇ ਬਾਰੇ ਬਚਨ ਲਿਖਿਆ ਭਾਈ ਨੰਦ ਲਾਲ ਨੇ ਕਿ ਮੈਨੂੰ ਗੁਰੂ ਕਲਗੀਧਰ ਨੇ ਆਹ ਬਚਨ ਕਹੇ ਸਨ, ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੇ, ਖਲਕ ਦੁਖੈ ਨੰਦ ਲਾਲ ਜੀ ਖਾਲਕ ਕੋਪੈ ਤਾਹੇ। ਖਲਕਤ ਪਰਮਾਤਮਾ ਦੀ ਜਾਣ ਕੇ ਇਸਨੂੰ ਦੁਖੀ ਨਹੀਂ ਕਰਨਾ ਚਾਹੀਦਾ, ਰੱਬ ਦੇ ਬੰਦਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਜੇ ਖਲਕਤ ਦੁਖੀ ਹੋ ਜਾਏ ਤਾਂ ਕਿਤੇ ਪਰਮਾਤਮਾ ਨੂੰ ਨਾਰਾਜ਼ਗੀ ਹੋ ਜਾਏ, ਫਿਰ ਖਾਲਕ ਜਿਹੜਾ ਗੁੱਸੇ 'ਚ ਆ ਜਾਏ, ਫਿਰ ਉਹਦਾ ਗੁੱਸਾ ਝੱਲਣਾ, ਬਰਦਾਸ਼ਤ ਕਰਨਾ ਬਹੁਤ ਕਠਿਨ ਹੋਏਗਾ, ਝੱਲਿਆ ਨਹੀਂ ਜਾਏਗਾ। ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਰੱਬ ਦੇ ਸੰਤਾਂ ਨੂੰ ਲੋਕ ਦੁਖੀ ਕਰਨ ਤਾਂ ਰੱਬ ਦੁਖੀ ਹੁੰਦਾ, ਸਾਧੂ ਸੁਖੀ ਹਨ ਅਤੇ ਪਰਮਾਤਮਾ ਸੁਖੀ, ਕਿਉਂਕਿ ਖਾਸ ਲਗਾਓ ਹੈ ਨਾ ਉਹਦਾ। ਇਸ ਕਰਕੇ ਭਗਤਾਂ ਦਾ ਖਾਸ ਪ੍ਰਾਇਣ ਆਸਰਾ ਰੂਪ ਹੈ ਵਾਹਿਗੁਰੂ ਰਹਾਓ। ਅਨਾਥਾਂ ਨਾਥ ਭਗਤ ਭੈ ਮੇਟਨ, ਜਿਨ੍ਹਾਂ ਦਾ ਕੋਈ ਨਾਥ ਮਾਲਕ ਨਹੀਂ, ਨਖਸਮੇ ਹਨ ਦੁਨੀਆਦਾਰਾਂ ਦੀ ਨਜ਼ਰ ਵਿੱਚ, ਪਰ ਜੇ ਭਗਤੀ ਕਰਦੇ ਹਨ ਤਾਂ ਫਿਰ ਉਹਨਾਂ ਅਨਾਥਾਂ ਦਾ ਨਾਥ ਬਣ ਕੇ ਨਾਲ ਰਹਿੰਦਾ ਉਹਨਾਂ ਦੇ। ਭਗਤਾਂ ਦੇ ਮਨਾਂ ਵਿੱਚੋਂ ਸਾਰੇ ਭੈ ਡਰ ਮੇਟਣ ਵਾਲਾ ਹੈ ਪਰਮਾਤਮਾ, ਉਹਨਾਂ ਦੇ ਅੰਦਰ ਡਰ ਨਹੀਂ ਹੁੰਦਾ। ਦੁਨੀਆਦਾਰ ਡਰਦੇ ਫਿਰਦੇ ਨੇ, ਅਮੀਰਾਂ ਤੋਂ ਡਰਦੇ ਹਨ, ਕਿਸੇ ਗੁਪਤ ਰੂਹ ਤੋਂ ਡਰਦੇ ਨੇ, ਸੱਟ ਫੇਟ ਨਾ ਲੱਗ ਜਾਏ, ਇੰਜ ਨਾ ਹੋ ਜਾਏ, ਬੜੇ ਡਰ ਵਿਆਪਦੇ ਹਨ ਸਾਨੂੰ ਸੰਸਾਰੀਆਂ ਨੂੰ। ਭਗਤ ਬੰਦਗੀ ਕਰਨ ਵਾਲਾ ਗੁਰਮੁਖ ਜਦੋਂ ਦ੍ਰਿੜ ਵਿਸ਼ਵਾਸੀ ਹੋ ਜਾਂਦਾ, ਪਰਮਾਤਮਾ ਦੇ ਵਿੱਚ ਹੀ ਸਮਾਇਆ ਰਹਿੰਦਾ, ਜਿਵੇਂ ਪਰਮਾਤਮਾ ਨਿਰਭਉ ਹੈ ਉਸ ਤਰ੍ਹਾਂ ਉਹ ਵੀ ਨਿਰਭਉ ਹੈ, ਉਹਨੂੰ ਡਰ ਨਹੀਂ ਕੋਈ ਦੇ ਸਕਦਾ, ਕਿਸੇ ਡਰ ਦਾ ਉਹਦੇ 'ਤੇ ਪ੍ਰਭਾਵ ਨਹੀਂ ਪੈਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਪਰ ਇਹਦਾ ਅਰਥ ਇਹ ਨਾ ਸਮਝਣਾ ਕਿ ਅੱਜ ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕੀਤਾ ਤਾਂ ਹੁਣੇ ਹੀ ਡਰ ਖਤਮ ਹੋ ਜਾਣਗੇ, ਨਹੀਂ। ਜਦੋਂ ਉਹ ਅਵਸਥਾ ਬਣੇਗੀ ਕਿ ਸਵਾਸ ਸਵਾਸ ਰੋਮ ਰੋਮ 'ਚੋਂ ਪਰਮਾਤਮਾ ਦਾ ਜਾਪ ਹੋ ਰਿਹਾ, ਉੱਥੇ ਡਰ ਕੋਈ ਨਹੀਂ। ਸੰਤ ਕਰਤਾਰ ਸਿੰਘ ਖਾਲਸਾ ਜੀ, 1975 ਦੀ ਗੱਲ ਹੈ, ਦਿੱਲੀ ਦੀ ਦੁਸਹਿਰਾ ਗਰਾਊਂਡ ਵਿੱਚ ਲੱਖਾਂ ਦਾ ਇਕੱਠ ਸੀ। ਸਾਰੇ ਖਾਲਸਾ ਪੰਥ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 300 ਸਾਲਾ ਸ਼ਹੀਦੀ ਦਿਵਸ ਮਨਾਇਆ ਗਿਆ 1975 'ਚ, ਅਤੇ ਉਸ ਵੇਲੇ ਇੰਦਰਾ ਗਾਂਧੀ ਵੀ ਦੀਵਾਨ ਵਿੱਚ ਆ ਗਏ, ਆਪਣੇ ਕੁਝ ਰਾਜਨੀਤਿਕ ਲੀਡਰ ਸਿੱਖ ਧਰਮ ਨਾਲ ਸੰਬੰਧਿਤ ਲੀਡਰ ਅਕਾਲੀ ਉੱਥੇ ਗਏ ਹੋਏ ਸੀ। ਇਹਨਾਂ ਕਿਤੇ ਉਹਨੂੰ ਕਹਿ ਦਿੱਤਾ, ਸੱਦਾ ਪੱਤਰ ਦੇ ਦਿੱਤਾ, ਕੋਈ ਗੱਲ ਨਹੀਂ ਸੀ, ਚੰਗੀ ਗੱਲ ਸੀ ਜੇ ਆ ਗਈ ਤਾਂ। ਪਰ ਕੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਲੀਡਰ ਜਿਹੜੇ ਸੀ ਉੱਠ ਕੇ ਖਲੋ ਗਏ, ਉਹਦਾ ਸਤਿਕਾਰ ਕਰ ਲਈ, ਉਹਨਾਂ ਪਿੱਛੇ ਭੋਲੀ ਭਾਲੀ ਸੰਗਤ ਵੀ ਖੜ੍ਹੀ ਹੋ ਗਈ। ਸੰਤ ਕਰਤਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ 'ਚ ਰਹਿਣ ਵਾਲੇ ਸਿੰਘ, ਉਹਨਾਂ ਨੂੰ ਤਾਂ ਪਤਾ ਸੀ ਨਿਯਮ ਮਰਿਆਦਾ ਦਾ, ਉੱਠ ਕੇ ਨਹੀਂ ਖੜ੍ਹੇ ਹੋਏ। ਇੱਕ ਅਖੰਡ ਕੀਰਤਨੀ ਜਥੇ ਵਾਲੇ ਸਿੰਘ ਵੀ ਸਨ, ਉਹ ਵੀ ਨਹੀਂ ਉੱਠ ਕੇ ਖੜ੍ਹੇ ਹੋਏ। ਇੰਦਰਾ ਗਾਂਧੀ ਆਈ, ਮੱਥਾ ਟੇਕ ਕੇ ਬਹਿ ਗਈ। ਇੱਕ ਆਪਣਾ ਲੀਡਰ ਮਾਇਕ ਫੜ ਕੇ ਬੋਲਿਆ ਵੀ ਜਿਸ ਦਿੱਲੀ ਦੇ ਤਖ਼ਤ ਤੋਂ ਸਿੱਖਾਂ ਦੇ ਖਿਲਾਫ ਕਦੇ ਫਤਵੇ ਜਾਰੀ ਹੁੰਦੇ ਸੀ, ਉਹ ਦਿੱਲੀ ਦਾ ਤਖ਼ਤ ਅੱਜ ਮੱਥਾ ਟੇਕਣ ਆਇਆ, ਬੜੀ ਵੱਡੀ ਗੱਲ ਆ। ਅਤੇ ਇੱਕ ਹੋਰ ਫੜ ਲਿਆ ਮਾਇਕ ਮੰਤਰੀ ਨੇ, ਉਹ ਬੋਲਿਆ ਲੀਡਰ ਆਪਣਾ ਵੀ ਇੰਦਰਾ ਗਾਂਧੀ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਇੱਕ ਮੁੰਡਾ ਪੰਜਾਬ 'ਚ ਵਿਆਹਿਆ, ਜਿਹੜੀ ਸੰਜੇ ਗਾਂਧੀ ਦੀ ਘਰਵਾਲੀ ਸੀ ਮੇਨਕਾ ਗਾਂਧੀ, ਇਹ ਗੁਰਦਾਸਪੁਰ ਦੀ ਸੀ, ਵੀ ਜਿਹੜਾ ਇੱਕ ਮੁੰਡਾ ਪੰਜਾਬ 'ਚ ਵਿਆਹਿਆ ਇਹਨਾਂ ਨੂੰ ਬੇਨਤੀ ਵੀ ਦੂਜਾ ਰਾਜੀਵ ਵੀ ਪੰਜਾਬ 'ਚ ਹੀ ਵਿਆਹੁਣ, ਸਾਡੇ ਨਾਲ ਰਿਸ਼ਤੇਦਾਰੀ ਵਧਾਉਣ। ਇਹ ਬੋਲ ਕੇ ਜਦੋਂ ਲੀਡਰ ਹਟਿਆ, ਮਹਾਂਪੁਰਸ਼ ਕਹਿੰਦੇ ਜਰਾ ਕੁ ਮਾਇਕ ਮੈਨੂੰ ਦਿਓ। ਉਸ ਵੇਲੇ ਫਿਰ ਉਹਨਾਂ ਨੇ ਇੱਥੋਂ ਪ੍ਰਚਾਰ ਆਰੰਭ ਕੀਤਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਬੜੇ ਬੇਖੌਫ ਹੋ ਗਏ, ਐਨ ਜਾਹੋ ਜਲਾਲ ਨਾਲ ਭਰੇ ਹੋਏ ਸੰਤ ਬੋਲੇ 27 ਮਿੰਟ, ਉਹ ਭਾਸ਼ਣ ਰਿਕਾਰਡ ਹੋਇਆ ਉਹਨਾਂ ਦਾ, 27 ਮਿੰਟ ਉਹ ਬੋਲੇ। ਉਹ ਕਹਿਣ ਲੱਗੇ, ਪ੍ਰਧਾਨ ਮੰਤਰੀ ਸਾਹਿਬ ਸਾਡੇ ਲਈ, ਪ੍ਰਜਾ ਦੇ ਲੋਕਾਂ ਲਈ ਬੜੇ ਸਤਿਕਾਰਯੋਗ ਨੇ, ਸਤਿਕਾਰ ਕਰਨਾ ਫਰਜ਼ ਹੈ ਕਿਉਂਕਿ ਉਹ ਦੇਸ਼ ਦੇ ਮੁਖੀਆ ਹਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੱਡੇ ਤੋਂ ਵੱਡਾ ਵਿਅਕਤੀ, ਵੱਡੇ ਤੋਂ ਵੱਡਾ ਸੰਤ, ਵੱਡੇ ਤੋਂ ਵੱਡਾ ਅਵਤਾਰ ਵੀ ਆਏ ਅਤੇ ਉੱਠ ਕੇ ਖੜ੍ਹੇ ਨਹੀਂ ਹੋਣਾ, ਇਹ ਗੁਰੂ ਘਰ ਦੀ ਮਰਿਆਦਾ ਹੈ। ਅਤੇ ਜਿਹੜਾ ਇੰਝ ਕਰੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਅਤੇ ਕਿਸੇ ਵਿਅਕਤੀ ਦੇ ਸਤਿਕਾਰ 'ਚ ਖੜ੍ਹਾ ਹੋਏ, ਉਹਨੂੰ ਸਿੱਖ ਕੌਮ ਦਾ ਆਗੂ ਤਾਂ ਕੀ, ਸਿੱਖ ਵੀ ਸਦਵਾਉਣ ਦਾ ਹੱਕ ਨਹੀਂ। ਅਤੇ ਫਿਰ ਉਹ ਕਹਿਣ ਲੱਗੇ, ਜੇ ਪ੍ਰਧਾਨ ਮੰਤਰੀ ਸਾਹਿਬ ਮੱਥਾ ਟੇਕਣ ਆ ਗਿਆ ਨਾ ਦਿੱਲੀ ਦਾ ਤਖ਼ਤ, ਅਤੇ ਕੋਈ ਅਹਿਸਾਨ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ, ਜਿੰਨੇ ਸਰੀਰ 'ਤੇ ਰੋਮ ਹਨ, ਸਨਾਤਨੀ ਵੀਰ ਹਿੰਦੂ ਕੌਮ ਦੇ ਲੋਕ ਇੰਨੀ ਵਾਰੀ ਆਪਣੇ ਸਿਰ ਵਢਾਉਣ ਨਾ ਖਾਲਸਾ ਪੰਥ ਦੀ ਖਾਤਰ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਰਜ਼ਾ ਨਹੀਂ ਲਾ ਸਕਦੇ, ਗੁਰੂ ਨਾਨਕ ਸਾਹਿਬ ਦੇ ਘਰ ਦਾ ਕਰਜ਼ਾ ਨਹੀਂ ਲਾ ਸਕਦੇ, ਕਿਉਂਕਿ ਜਿੰਨੇ ਇਹਨਾਂ ਦੇ ਮੰਦਰਾਂ 'ਚ ਦੀਵੇ ਜਗ ਰਹੇ, ਉਹਨਾਂ 'ਚ ਤੇਲ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਜਗ ਰਿਹਾ, ਤੇਲ ਨਹੀਂ ਖੂਨ ਬਲ ਰਿਹਾ। ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਹਿੰਦੂ ਕੌਮ ਦਾ ਸਫਾਇਆ ਹੋ ਜਾਂਦਾ ਹਿੰਦੁਸਤਾਨ 'ਚੋਂ। ਤਖ਼ਤ ਤਾਂ ਕੀ, ਤਖ਼ਤਾਂ ਵੀ ਨਾ ਮਿਲਦਾ, ਖਤਮ ਹੋ ਜਾਂਦੀ ਕੌਮ। ਇਹ ਬਹੁਤ ਵੱਡਾ ਕਰਜ਼ਾ ਚਾੜਿਆ ਗੁਰੂ ਤੇਗ ਬਹਾਦਰ ਜੀ ਨੇ। ਔਰ ਤੀਜਾ ਬਚਨ ਕਹਿਣ ਲੱਗੇ ਵੀ ਜਿਹੜਾ ਬੋਲਿਆ ਵੀ ਪ੍ਰਧਾਨ ਮੰਤਰੀ ਸਾਹਿਬ 'ਚ ਪੰਜਾਬ 'ਚ ਮੁੰਡਾ ਵਿਆਹੁਣ, ਗੁਰੂ ਦਾ ਸਿੱਖ ਨਹੀਂ ਇਹ ਵਿਚਾਰ ਕਰ ਸਕਦਾ ਮਨ 'ਚ। ਕੰਨਿਆਂ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਮੇਰੇ ਧਾਮ। ਇਹ ਰਹਿਤਨਾਮੇ ਦੇ ਬਚਨ ਹਨ ਗੁਰੂ ਕਲਗੀਧਰ ਪਾਤਸ਼ਾਹ ਦੇ, ਕਿ ਮੇਰਾ ਸਿੱਖ ਆਪਣੀ ਧੀ ਕੰਨਿਆਂ ਦਾ ਰਿਸ਼ਤਾ ਕਰਨ ਵੇਲੇ ਅਗਲੇ ਦੇ ਘਰ 'ਚ ਸਿੱਖੀ ਵੇਖੇ ਅਤੇ ਫਿਰ ਕੰਨਿਆਂ ਦੇ। ਸਿਰਫ ਖਜ਼ਾਨਾ ਮਾਇਆ ਅਤੇ ਅਹੁਦਾ ਵੇਖ ਕੇ ਧੀਆਂ ਦੇਣੀਆਂ ਚਾਹੁੰਦੇ ਹੋ। ਕਦੇ ਰਾਜਪੂਤਾਂ ਦੀ ਕੌਮ ਬੜੀ ਅਣਖੀਲੀ ਸੀ, ਪਰ ਉਹਨਾਂ ਵਿੱਚੋਂ ਕੁਝ ਰਾਜਨੀਤਿਕ ਬੰਦਿਆਂ ਨੇ ਆਪਣੀਆਂ ਧੀਆਂ ਦਿੱਤੀਆਂ ਅਕਬਰ ਬਾਦਸ਼ਾਹ ਵਰਗਿਆਂ ਨੂੰ, ਜਹਾਂਗੀਰ ਨੂੰ, ਅਤੇ ਰਾਜਪੂਤਾਂ ਦੀ ਕੌਮ ਦੀ ਅਣਖ ਨੂੰ ਉਹਨਾਂ ਕੁਝ ਲੋਕਾਂ ਨੇ ਵੱਟਾ ਲਾ ਦਿੱਤਾ, ਉਸ ਕੌਮ ਦੀ ਅਣਖ ਨੀਵੀਂ ਸੁੱਟ ਦਿੱਤੀ, ਕੌਮ ਨਾਲ ਗਦਾਰੀ ਕੀਤੀ। ਅੱਜ ਕੀ ਤੁਸੀਂ ਵੀ ਖਾਲਸਾ ਪੰਥ ਦੇ ਨਾਲ ਇਹੋ ਜਿਹਾ ਰਵੱਈਆ ਕਰਨਾ ਚਾਹੁੰਦੇ ਹੋ ਵੀ ਸਿੱਖ ਹੋ ਗਏ, ਕੌਮ ਦੇ ਆਗੂ ਹੋ ਕੇ, ਅਤੇ ਆਪਣੀਆਂ ਧੀਆਂ ਗੈਰ ਸਿੱਖਾਂ ਨੂੰ ਦੇਣੀਆਂ ਚਾਹੁੰਦੇ ਹੋ ਸਿਰਫ ਦੌੜਾ ਵੇਖ ਕੇ? ਇੰਦਰਾ ਗਾਂਧੀ ਬੈਠੀ ਹੱਕੀ ਬੱਕੀ ਰਹਿ ਗਈ ਵੀ ਐਡਾ ਬੇਖੌਫ ਬੰਦਾ, ਮੈਂ ਦਿੱਲੀ ਦੇ ਤਖ਼ਤ ਦੀ ਵਾਰਸ ਜੀ, ਐਡਾ ਬੇਖੌਫ ਹੋ ਕੇ ਬੋਲ ਰਿਹਾ, ਐਡਾ ਵੀਰ ਰਸ ਵਿੱਚ ਇਹਨੂੰ ਡਰ ਕੋਈ ਨਹੀਂ? ਅਤੇ ਗਿਆਨੀ ਜੈਲ ਸਿੰਘ ਨੇ ਕਾਨਾਫੂਸੀ ਕੀਤੀ ਵੀ ਇਹ ਕੌਣ ਆ? ਉਹ ਕਹਿਣ ਲੱਗਾ ਭਾਵੇਂ ਸਾਡੇ ਮਗਰ ਲੱਗ ਕੇ ਸਾਰੀ ਦੁਨੀਆ ਉੱਠ ਖੜੀ ਹੋਈ ਸੰਗਤ, ਪਰ ਇਹਦੇ ਵਿੱਚ ਬੜਾ ਦਮ ਹੈ, ਇਹਦੇ ਮਗਰ ਸਾਰੀ ਦੁਨੀਆ ਹੋ ਜਾਏਗੀ ਜੇ ਇਹ ਜੋ ਕੁਛ ਉਹਨੇ ਬੋਲਿਆ ਉਹਦਾ ਪ੍ਰਭਾਵ ਪੈ ਗਿਆ ਲੋਕਾਂ 'ਤੇ। ਅਗਰ ਤੂੰ ਗ੍ਰਿਫਤਾਰ ਕਰਨਾ ਚਾਹੇ ਨਾ, ਪ੍ਰਤੱਖ ਰੂਪ 'ਚ ਕੋਈ ਇਹਦੇ 'ਤੇ ਕਾਰਵਾਈ ਤੂੰ ਕਰ ਨਹੀਂ ਸਕੇਂਗੇ, ਇਹ ਦੁਨੀਆ ਅੱਗਾਂ ਲਾ ਦੂਗੀ ਇੱਥੇ ਪੰਜਾਬ ਅਤੇ ਇੱਥੇ ਦਿੱਲੀ ਵਿੱਚ। ਔਰ ਇਸ ਪ੍ਰਕਾਰ ਉਹਨੇ ਫਿਰ ਹੋਰ ਤਰੀਕਾ ਵਰਤਣਾ ਸ਼ੁਰੂ ਕੀਤਾ, ਦੇਹਧਾਰੀ ਗੁਰੂ ਗੁਰਬਚਨਾ ਖੜ੍ਹਾ ਕੀਤਾ ਦਿੱਲੀ 'ਚ, ਉਹਨੂੰ ਪੰਜਾਬ 'ਚ ਭੇਜਿਆ। 1978 'ਚ ਫਿਰ ਦਿੱਲੀ ਯੋਗ ਅੰਮ੍ਰਿਤਸਰ ਸਾਹਿਬ ਹੋਇਆ, 13 ਸਿੰਘ ਉਹਨਾਂ ਸ਼ਹੀਦ ਕੀਤੇ ਅਤੇ 80 ਦੇ ਕਰੀਬ ਜ਼ਖਮੀ ਕੀਤੇ। ਉੱਥੋਂ ਇਹ ਸਾਰਾ ਸਿਲਸਿਲਾ ਚੱਲਿਆ ਵਿਰੋਧ ਦਾ। ਇਸ ਤਰ੍ਹਾਂ ਦੇ ਰਾਜਨੀਤਿਕ ਲੋਕ ਛੁਪੇ ਢੰਗ ਨਾਲ ਵਾਰ ਕਰਦੇ। ਸੋ ਕਹਿਣ ਤੋਂ ਮੁਰਾਦ ਹੈ ਕਿ ਜੋ ਸਤਿਗੁਰੂ ਮਹਾਰਾਜ ਨੇ ਅਣਖ ਅਤੇ ਗੈਰਤ ਸਿੱਖਾਂ ਨੂੰ ਬਖਸ਼ੀ ਹੈ ਉਹਦੇ ਤਹਿਤ ਉਹ ਬੋਲੇ ਸੀ ਬੇਖੌਫ ਹੋ ਕੇ। ਰੱਬ ਦਾ ਜਿਹੜਾ ਸੰਤ ਹੈ, ਭਗਤ ਹੈ, ਉਹਨੂੰ ਭੈ ਨਹੀਂ ਹੁੰਦਾ, ਉਹਨੂੰ ਡਰ ਨਹੀਂ ਕਿਸੇ ਦਾ ਹੁੰਦਾ। ਸਰਮੱਦ ਫਕੀਰ ਨੂੰ ਔਰੰਗਜ਼ੇਬ ਨੇ ਅਨੇਕਾਂ ਯਤਨ ਕੀਤੇ ਨਵਾਉਣ ਲਈ, ਡਰਿਆ ਨਹੀਂ। ਲੂਣ ਵਾਲੇ ਪਾਣੀ ਦਾ ਪਿਆਲਾ ਉਹਨੂੰ ਮਿਲਦਾ ਸੀ ਸ਼ਾਮਾਂ ਨੂੰ, ਜੇਲ੍ਹ 'ਚ ਪਾਇਆ ਹੋਇਆ ਸੀ, ਪਰ ਬੇਖੌਫ ਹੋ ਕੇ ਰਿਹਾ, ਡਰਿਆ ਨਹੀਂ। ਅਧੀਨ ਨਹੀਂ ਹੋਇਆ ਔਰੰਗਜ਼ੇਬ ਦੇ, ਮੁਸਲਮਾਨ ਹੀ ਸੀ ਸਰਮੱਦ, ਔਰੰਗਜ਼ੇਬ ਅਧੀਨ ਕਰਨਾ ਚਾਹੁੰਦਾ ਸੀ, ਉਹ ਨਹੀਂ ਚੁੱਕਿਆ। ਸੋ ਇਸ ਪ੍ਰਕਾਰ ਅਨਾਥਾਂ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਣ। ਸਾਧੂਆਂ ਦੀ ਸੰਗਤ ਵਿੱਚ ਰਵੱਸਣ ਕਰਕੇ ਜਮਦੂਤਾਂ ਨਾਲ ਮੇਲਾਪ ਨਹੀਂ ਹੁੰਦਾ, ਜਮਦੂਤਾਂ ਨਾਲ ਵਾਹ ਵਾਸਤਾ ਨਹੀਂ ਪੈਂਦਾ। ਜੀਵਨ ਰੂਪ ਅਨੂਪ ਦਇਆਲਾ, ਹੇ ਦਇਆ ਦੇ ਸੋਮੇ ਵਾਹਿਗੁਰੂ, ਤੂੰ ਭਗਤਾਂ ਦਾ ਜੀਵਨ ਰੂਪ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ। ਜਿਹੜਾ ਜੀਵਨ ਅਸੀਂ ਲਈ ਫਿਰਦੇ ਹਾਂ, ਇਸ ਜੀਵਨ ਨੂੰ ਸਤਿਗੁਰੂ ਨੇ ਜੀਵਨ ਨਹੀਂ ਮੰਨਿਆ, ਇਹਨੂੰ ਹਜ਼ੂਰ ਕਹਿੰਦੇ ਨੇ ਮੁਰਦਾ। ਇਹ ਮ੍ਰਿਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ। ਮ੍ਰਿਤਕ ਕਹੀਆ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਭਗਤਾਂ ਨੂੰ ਅਸਲੀ ਜੀਵਨ ਮਿਲਿਆ, ਕਹਿੰਦੇ ਹੇ ਵਾਹਿਗੁਰੂ, ਤੂੰ ਹਿਰਦੇ 'ਚ ਵਸਿਆ ਅਤੇ ਜੀਵਨ ਹੈ, ਤੂੰ ਜੀਵਨ ਰੂਪ ਹੈ। ਅਨੂਪ ਉਪਮਾ ਤੋਂ ਰਹਿਤ, ਲਾਸਾਨੀ, ਜਿਹਦੀ ਕਿਸੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ, ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਰਵਣ ਗੁਣਾ ਕੱਟੀਆ ਜਮ ਜਾਲਾ, ਜੇ ਤੇਰੇ ਗੁਣਾਂ ਦਾ ਉਚਾਰਨ ਕਰਦੇ ਰਹੀਏ ਨਾ, ਤੇਰੇ ਗੁਣ ਗਾਈਏ, ਅਤੇ ਗੁਣ ਗਾਉਂਦਿਆਂ ਹੋਇਆਂ ਜਮਾਂ ਦਾ ਜਾਲ ਕੱਟ ਦੇਈਦਾ। ਜਮਾਂ ਦੇ ਅਧੀਨ ਨਹੀਂ ਹੋਣਾ ਪੈਂਦਾ ਭਗਤਾਂ ਨੂੰ, ਰੱਬ ਦੇ ਪਿਆਰਿਆਂ ਨੂੰ। ਤਾਂ ਪਰਮਾਤਮਾ ਦੇ ਪਿਆਰੇ ਸ਼ਹੀਦ ਦੇਵਤੇ ਆਦਿਕ ਸੰਤ ਭਗਤ ਲੈਣ ਵਾਸਤੇ ਆਉਂਦੇ ਨੇ, ਜਮਦੂਤ ਉਹਨਾਂ ਦੇ ਨੇੜੇ ਕਿੱਥੇ ਆ ਸਕਦਾ? ਇੱਕ ਭਾਈ ਸਰਦਾਰਾ ਸਿੰਘ ਨਾਂ ਦਾ ਸਿੰਘ ਸੀ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨਾਲ ਰਿਹਾ ਸੀ ਅਤੇ ਫਿਰ ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨਾਲ ਰਿਹਾ। 1938 ਦੇ ਵਿੱਚ ਉਹਨੇ ਬੋਪਾ ਰਾਏ, ਜ਼ਿਲ੍ਹਾ ਲੁਧਿਆਣਾ, ਉੱਥੇ ਚੜ੍ਹਾਈ ਕੀਤੀ ਹੈ ਅਤੇ ਚੜ੍ਹਾਈ ਕਰਨ ਤੋਂ ਪਹਿਲਾਂ ਉਹ ਗੁਰਮੁਖ ਪਿਆਰਾ ਪੜ੍ਹਿਆ ਹੋਇਆ ਨਹੀਂ ਸੀ, ਮੂਲ ਮੰਤਰ ਦਾ ਅਭਿਆਸੀ ਸੀ ਅਤੇ ਦੁੱਧ ਲਿਆ ਕੇ ਸੰਗਤ ਨੂੰ ਛਕਾਇਆ ਕਰਦਾ ਸੀ, ਜਾਂ ਮਹਾਰਾਜ ਸਾਹਿਬ ਨੂੰ ਚੌਰ ਦੀ ਸੇਵਾ ਕਰਦਾ ਸੀ, ਬੜਾ ਪ੍ਰੇਮੀ ਸੀ। ਚੜ੍ਹਾਈ ਕਰਨ ਵੇਲੇ ਉਹਨੇ ਦੱਸਿਆ ਵੀ ਸੰਤ ਅਤਰ ਸਿੰਘ ਜੀ ਆ ਗਏ, ਮਹਾਂਪੁਰਸ਼ ਮੇਰੇ ਸਿਰਾਣੇ ਖੜ੍ਹੇ ਹਨ। ਉਹਨਾਂ ਬਚਨ ਕੀਤਾ ਵੀ ਆਹ ਭਾਈ ਸਰਦਾਰਾ ਸਿੰਘ ਆ, ਤੇਰੀ ਘਾਲ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਥਾਂ ਪਈ, ਆ ਤੈਨੂੰ ਸੱਚਖੰਡ ਲੈ ਕੇ ਚੱਲੀਏ। ਇਹਨਾਂ ਬਚਨ ਦੱਸ ਕੇ ਇੱਕ ਸਕਿੰਟ ਵਿੱਚ ਹੀ ਉਹ ਚੜ੍ਹਾਈ ਕਰ ਗਿਆ। ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਨੇੜੇ ਜਮਦੂਤ ਧਰਮਰਾਜ ਦੇ ਦੂਤ ਫਟਕ ਨਹੀਂ ਸਕਦੇ, ਉਹਨਾਂ ਨਾਲ ਵਾਹ ਵਾਸਤਾ ਨਹੀਂ ਪੈਂਦਾ। ਔਰ ਅੰਮ੍ਰਿਤ ਨਾਮ ਰਸਨ ਨਿਤ ਜਪ, ਜੋ ਗੁਰਮੁਖ ਇਸ ਰਸਨਾ ਜ਼ਬਾਨ ਨਾਲ ਵਾਹਿਗੁਰੂ ਦਾ ਅੰਮ੍ਰਿਤ ਨਾਮ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ ਨਾਮ ਰਸਨਾ ਨਾਲ ਨਿਤ ਜਪਦਾ ਹੈ, ਰੋਗ ਰੂਪ ਮਾਇਆ ਨਾ ਵਿਆਪੈ। ਮਾਇਆ ਉਹਦੇ 'ਤੇ ਪ੍ਰਭਾਵ ਨਹੀਂ ਪਾ ਸਕਦੀ। ਜਿਹੜੀ ਰੋਗ ਰੂਪ ਹੈ ਨਾ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਜਿਹੜੇ ਰੋਗ ਚੰਬੜੇ, ਇਹ ਮਾਇਆ ਦਾ ਰੂਪ ਹੈ। ਇਹ ਜੋ ਰੋਗ ਰੂਪ ਵਿੱਚ ਮਾਇਆ ਹੈ, ਇਹ ਉਹਦੇ 'ਤੇ ਪ੍ਰਭਾਵ ਨਹੀਂ ਪਾ ਸਕਦੀ, ਉਹਨੂੰ ਗ੍ਰਸ ਨਹੀਂ ਸਕਦੀ, ਅਧੀਨ ਨਹੀਂ ਕਰ ਸਕਦੀ। ਕਾਮ ਦੇ ਅਧੀਨ ਹੋਇਆ ਬੰਦਾ ਤਾਂ ਜਾਂ ਬਲਾਤਕਾਰੀ ਜਾਂ ਵਿਭਚਾਰੀ ਬਣਦਾ, ਇਸਤਰੀ ਉੱਪਰ ਪ੍ਰਭਾਵ ਪਏ ਤਾਂ ਉਹ ਵੇਸਵਾ ਬਣਦੀ ਹੈ, ਵਿਭਚਾਰਨ ਬਣਦੀ ਹੈ। ਕ੍ਰੋਧ ਹਾਵੀ ਹੋ ਜਾਏ ਤਾਂ ਕਈ ਵਾਰੀ ਕਤਲ ਹੋ ਜਾਂਦਾ, ਜਾਂ ਗਾਲੀ ਗਲੋਚ ਮੁੱਖ ਤੋਂ ਮੰਦੇ ਬਚਨ ਬੋਲਦਾ, ਦਿਲ ਦਿਖਾਉਣ ਵਾਲੇ ਬਚਨ ਬੋਲਦਾ, ਕਿਸੇ ਨੂੰ ਸੱਟ ਫੇਟ ਲਾ ਦਿੰਦਾ। ਮੋਹ ਦਾ ਗਰਸਿਆ ਹੋਇਆ ਅਤੇ ਦੂਜਿਆਂ ਨਾਲ ਦਵੈਸ਼ ਕਰਦਾ, ਲੋਭ ਦਾ ਗਰਸਿਆ ਹੋਇਆ ਅਤੇ ਠੱਗੀਆਂ ਮਾਰਦਾ, ਹੰਕਾਰ ਦਾ ਗਰਸਿਆ ਹੋਇਆ ਅਤੇ ਤਾਂ ਵੀ ਜਿੰਨੀ ਕੁ ਤਾਕਤ ਆ ਉਹਦੀ ਗਲਤ ਵਰਤੋਂ ਕਰਦਾ, ਇੰਝ ਇਹ ਪ੍ਰਭਾਵ ਹੈ ਮਾਇਆ ਦਾ। ਅਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਜਪਿਆ, ਵਾਹਿਗੁਰੂ ਦਾ ਸਿਮਰਨ ਕੀਤਾ, ਰਸਨਾ ਨਾਲ ਜਾਪ ਕਰਦੇ ਨੇ, ਮਨ ਕਰਕੇ ਸਿਮਰਦੇ ਹਨ, ਉਹਨਾਂ ਨੂੰ ਇਹ ਮਾਇਆ ਨਹੀਂ ਵਿਆਪ ਸਕਦੀ, ਯਾਨੀ ਅਧੀਨ ਨਹੀਂ ਕਰ ਸਕਦੀ। ਜਪ ਗੋਬਿੰਦ ਸੰਗੀ ਸਭ ਤਾਰੇ, ਜਿਨ੍ਹਾਂ ਗੋਬਿੰਦ ਪਰਮਾਤਮਾ ਨੂੰ ਜਪਿਆ ਹੈ ਉਹਨਾਂ ਨੇ ਸੰਗੀ ਸਾਥੀ ਵੀ ਨਾਲ ਤਾਰ ਦਿੱਤੇ। ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਜ਼ਿਲ੍ਹਾ ਗੁਰਦਾਸਪੁਰ 'ਚ ਬਰਿਆਰ ਪਿੰਡ ਹੈ ਘੁਮਾਣਾ ਦੇ ਪਾਸ, ਉੱਥੇ ਹੋਏ ਨੇ ਗ੍ਰਿਸਤੀ। ਪਹਿਲਾਂ ਫੌਜ ਵਿੱਚ ਵੀ ਰਹੇ, ਭਲਈ ਸਟੀਲ ਪਲਾਂਟ ਆ ਉੱਥੇ ਫੈਕਟਰੀ ਵਿੱਚ ਵੀ ਕੰਮ ਕਰਦੇ ਰਹੇ, ਜਿੱਥੇ ਜਿੱਥੇ ਗਏ ਸਤਸੰਗ ਕਾਇਮ ਕੀਤੀ। ਅੱਜ ਵੀ ਉਹਨਾਂ ਦੇ ਪ੍ਰੇਮੀ ਸੰਗੀ ਸਾਥੀ ਹਨ। ਅਤੇ ਫਿਰ ਉਹ ਆਪਣੇ ਨਗਰ ਬਰਿਆਰ ਆ ਕੇ ਰਹੇ, ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਬੜਾ ਉਹਨਾਂ ਨੇ ਕਰਾਇਆ, ਅਤੇ ਉਹ ਗੁਰਮੁਖ ਪਿਆਰੇ ਏਡੇ ਅਵਸਥਾ ਵਾਲੇ ਸਨ, ਨਾਮ ਸਿਮਰਨ ਦੁਆਰਾ ਏਡੀ ਉੱਚੀ ਅਵਸਥਾ ਪ੍ਰਾਪਤ ਹੋਈ, ਅਨਹਦ ਨਾਦ ਵੀ ਉਹਨਾਂ ਨੂੰ ਸੁਣਦੇ ਸੀ, ਕੇਵਲ ਸੁਣਦੇ ਨਹੀਂ ਸੀ, ਹੋਰਨਾਂ ਨੂੰ ਸੁਣਾਏ ਵੀ ਉਹਨਾਂ ਨੇ। ਇੱਕ ਸਿੰਘ ਅਮਰੀਕਾ 'ਚ ਹੈ, ਭਾਈ ਗੁਰਨਾਮ ਸਿੰਘ ਮੜਿਆਲੇ ਪਿੰਡ ਦਾ, ਅੱਜ ਵੀ ਸਰੀਰਕ ਤੌਰ 'ਤੇ ਹੈ, ਉਹਨੂੰ ਵੀ ਅਨਹਦ ਨਾਦ ਸੁਣਾਏ, ਕੀਰਤਨ ਸੁਣਾਇਆ ਸਮਾਨ ਦੇ ਵਿੱਚੋਂ। ਔਰ ਫਿਰ ਉਹਨਾਂ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਹੁਣ ਗੁਰੂ ਮਹਾਰਾਜ ਨੇ ਸਾਨੂੰ ਸਰਟੀਫਿਕੇਟ ਦਿੱਤਾ ਸੰਗੀ ਸਾਥੀ ਸਗਲ ਤਰਾਈ। ਚੜ੍ਹਾਈ ਕਰਨ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੀ ਇਹੋ ਜਿਹੀ ਅਵਸਥਾ ਬਣੀ ਸੀ ਕਿ ਅੰਮ੍ਰਿਤ ਵੇਲੇ ਜਦੋਂ ਉਹ ਸਿਮਰਨ ਵਿੱਚ ਬੈਠਦੇ ਸਨ ਤਾਂ ਉਹਨਾਂ ਦੀ ਧੁਨੀ ਵਿੱਚੋਂ ਇੱਕ ਆਵਾਜ਼ ਨਿਕਲਦੀ ਸੀ ਜਿਹੜੀ ਦੋ ਦੋ ਕਿੱਲਿਆਂ ਤੱਕ ਦੁਆਲੇ ਸੁਣਾਈ ਦਿੰਦੀ ਸੀ, ਦੋ ਦੋ ਕਿੱਲਿਆਂ ਤੱਕ। ਪੁੱਛਿਆ ਜੀ ਇਹਦਾ ਕੋਈ ਫਲ, ਤਾਂ ਉਹਨਾਂ ਕਿਹਾ ਸੀ ਕਿ ਚਾਹੇ ਜਾਂ ਅਣਚਾਹੇ ਜਿਹਦੇ ਕੰਨਾਂ ਵਿੱਚ ਆਵਾਜ਼ ਪੈ ਗਈ ਉਹ ਟੇਢੀਆਂ ਜੂਨਾਂ 'ਚ ਨਹੀਂ ਪਏਗਾ। ਇਸ ਪ੍ਰਕਾਰ ਵਾਹਿਗੁਰੂ ਦਾ ਸਿਮਰਨ ਹੈ। ਗੁਰੂ ਮਹਾਰਾਜ ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿੰਨੀ ਖਲਕਤ ਨਾਲ ਹੋਰ ਵੀ ਛੁੱਟ ਜਾਂਦੀ ਆ ਜੇ ਇੱਕ ਨੇ ਪਰਮਾਤਮਾ ਨੂੰ ਜਪਿਆ ਤਾਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਪ ਗੋਬਿੰਦ ਸੰਗੀ ਸਭ ਤਾਰੇ, ਸੰਗੀ ਸਾਥੀ ਵੀ ਤਾਰ ਦਿੱਤੇ ਸੰਸਾਰ ਤੋਂ। ਪੋਹਤ ਨਾਹੀ ਪੰਚ ਬਟਵਾਰੇ, ਪੰਜ ਬਟਵਾੜੇ ਧਾੜਵੀ ਲਟੇਰੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਉਹਨਾਂ ਗੁਰਮੁਖਾਂ ਨੂੰ ਪੋਹ ਨਹੀਂ ਸਕਦੇ, ਅਸਰ ਨਹੀਂ ਪਾ ਸਕਦੇ, ਉਹਨਾਂ ਨੂੰ ਅਧੀਨ ਨਹੀਂ ਕਰ ਸਕਦੇ। ਮਨ ਪਚ ਕ੍ਰਮ ਪ੍ਰਭ ਏਕ ਧਿਆਏ, ਜੋ ਗੁਰਮੁਖ ਮਨ ਕਰਕੇ ਬਚ ਬਚਨਾ ਕਰਕੇ ਕਰਮ ਸਰੀਰਕ ਤੌਰ 'ਤੇ ਇੱਕ ਪਰਮਾਤਮਾ ਦਾ ਹੀ ਧਿਆਨ ਧਰਦਾ, ਸਰਬ ਫਲਾ ਸੋਈ ਜਨ ਪਾਏ, ਸਾਰੇ ਫਲ ਉਸਨੇ ਪ੍ਰਾਪਤ ਕਰ ਲਏ, ਉਹ ਕੋਈ ਐਸਾ ਫਲ ਨਹੀਂ ਜਿਹੜਾ ਪਿੱਛੇ ਰਹਿ ਗਿਆ। ਜੋ ਕੁਝ ਮਨ ਚਿੰਦਿਆ ਫਲ ਪਾਇਆ, ਮਨ ਇੱਛਿਆ ਫਲ, ਸਾਰੇ ਤਰ੍ਹਾਂ ਦੇ ਫਲ ਉਹਨਾਂ ਨੂੰ ਪ੍ਰਾਪਤ ਹੋਏ, ਧਰਮ ਅਰਥ ਕਾਮ ਮੋਖ। ਔਰ ਹਜ਼ੂਰ ਕਹਿੰਦੇ ਨੇ ਧਾਰ ਅਨੁਗਰੋ ਆਪਣਾ ਪ੍ਰਭ ਕੀਨਾ, ਅਨੁਗਰੋ ਮੈਨੇ ਕਿਰਪਾਲਤਾ, ਜਿਸ ਦੇ ਉੱਪਰ ਅਨਕੰਪਾ ਕਰਕੇ ਕਿਰਪਾਲਤਾ ਕਰਕੇ ਜਿਸ ਨੂੰ ਆਪਣਾ ਬਣਾ ਲਿਆ, ਕੇਵਲ ਨਾਮ ਭਗਤ ਰਸ ਦੀਨਾ, ਔਰ ਉਹਨੂੰ ਸਭ ਤੋਂ ਵੱਡੀ ਦਾਤ ਕੇਵਲ ਅਤੇ ਕੇਵਲ ਆਪਣਾ ਨਾਮ, ਆਪਣੀ ਭਗਤੀ ਦਾ ਰਸ ਬਖਸ਼ਿਆ ਹੈ ਵਾਹਿਗੁਰੂ ਨੇ, ਜਿਸ 'ਤੇ ਬਹੁਤੀ ਕਿਰਪਾ ਹੋਈ। ਉਹ ਇਹਨਾਂ ਪਦਾਰਥਾਂ ਦੇ ਚੱਕਰ ਤੋਂ, ਮੋਹ ਤੋਂ, ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਗਿਆ, ਉਹਨੂੰ ਇਹਨਾਂ ਦੀ ਚੀਜ਼ ਇੱਛਾ ਨਹੀਂ ਰਹਿੰਦੀ। ਉਹਨੂੰ ਤਾਂ ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ। ਜਿਹੜਾ ਇਸ ਅਵਸਥਾ ਵਾਲਾ ਸਮਝੋ ਕਿ ਵਾਹਿਗੁਰੂ ਦੀ ਸਭ ਤੋਂ ਜ਼ਿਆਦਾ ਕਿਰਪਾ ਉਹਦੇ 'ਤੇ ਆ। ਆਦਿ ਮੱਧ ਅੰਤ ਪ੍ਰਭ ਸੋਈ, ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਮੱਧਲਾ ਹੁਣ ਵਿਚਲਾ ਜਿਹੜਾ ਸਮਾਂ ਹੁਣ ਵੀ ਜਦੋਂ ਅੰਤ ਆਉਣਾ ਸ੍ਰਿਸ਼ਟੀ ਦਾ ਉਦੋਂ ਵੀ ਸਾਡਾ ਆਦਿ ਜਨਮ ਜੀਵਨ ਮੱਧ ਸਰੀਰ ਦਾ ਅੰਤ ਸਾਡਾ ਅੰਤ ਔਰ ਇਹ ਤਿੰਨਾਂ ਸਮਿਆਂ 'ਚ ਜਿਹੜਾ ਉਹ ਪਰਮਾਤਮਾ ਰਖਵਾਲਾ ਹੈ ਨਾਨਕ ਤਿਸ ਬਿਨ ਅਵਰ ਨਾ ਕੋਈ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਿਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਉਹਦੇ ਵਰਗਾ ਸਮਰੱਥਾਵਾਨ ਨਹੀਂ, ਬਲਕਿ ਉਸ ਤੋਂ ਬਗੈਰ ਦੂਜਾ ਕੋਈ ਹੈ ਹੀ ਨਹੀਂ। ਇੱਕੋ ਦੀ ਜੋਤ ਦਾ ਸਾਰਾ ਪਸਾਰਾ ਹੈ, ਇਸ ਕਰਕੇ ਇੱਕ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ। ਇਹ ਪਾਵਨ ਉਪਦੇਸ਼ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ ਆਪ ਜੀ ਨੇ ਸੁਣਿਆ ਹੈ। ਦਾਸ ਪਾਸੋਂ ਸੁਣਾਉਂਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਆਦਿ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।